ਵਾਹੇ ਗੁਰੂ, ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ,
ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ,
ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ,
ਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ,
ਸਤਨਾਮ 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 ਵਾਹੇ ਗੁਰੂ, ਸਤਨਾਮ ਵਾਹੇ ਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ, ਅਸ਼ਟਪਦੀਆਂ, ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਪਾਠ ਪੜਿਓ, ਅਰਬੇਦ ਵਿਚਾਰਿਓ, ਨਿਵਲ ਭੁਯੰਗਮ ਸਾਦੇ, ਪੰਚ ਜਨਾ ਸਿਓ ਸੰਗ ਨ ਛੁਟਕਿਓ, ਅਧਿਕ ਅਹੰ ਬੁੱਧ ਬਾਧੇ, ਪਾਠ ਪੜਿਓ, ਅਰਬੇਦ ਵਿਚਾਰਿਓ, ਨਿਵਲ ਭੁਯੰਗਮ ਸਾਦੇ, ਪੰਚ ਜਨਾ ਸਿਉ ਸੰਗ ਨ ਛੁਟਕਿਓ, ਅਧਿਕ ਅਹੰ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰੈ, ਦੀਜੈ ਬੁੱਧ ਬਵੇਕਾ, ਪਿਆਰੇ ਇਨ ਬਿਦ ਮਿਲਣ ਨਾ ਜਾਏ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰੈ, ਦੀਜੈ ਬੁੱਧ ਬਵੇਕਾ, ਰਹਾਉ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਿਛ ਰੂਪ ਨਹੀਂ किस जात नाही, किस ढंग ना मेरा, क्या मुह लै बोलै गुण बिहून, नाम जपया ना तेरा, कवन वडाई कह सकूं, बेअंत गुनीता, कर किरपा मोहे नाम दे, नानक दर सरीता, कर किरपा मोहे नाम दे, नानक दर सरीता। भगत वश्यल पतित पावन कृपा सिंध गुणी निदान सर्वकला समरथ साहिब सतगुरु श्री गुरु ग्रंथ साहिब महाराज जी दी जीवन सफल करन वाली प्यार भरी रूहानी चरण शरण विसबाए मान गुरु प्यारी गुरु सवारी साध संगत जीओ सब वडभागी हाँ जिन्हां नूं दीन दुनिया दे मालक साहिब सतगुरु श्री गुरु ग्रंथ साहिब महाराज जी दे पावन चरणां नाल जुड़ बैठ के हर जस गायन करदियां सरवण करदियां मनुखा जीवन दे ए पल सफले बनाउण दा सुभाग समा प्राप्त होया है। सिख कौम दे केंद्री स्थान मानवता दे रूहानी केंद्र सचखंड श्री हरिमंदर साहिब विखे दीन दुनिया दे मालक साहिब सतगुरु श्री गुरु ग्रंथ साहिब महाराज जी ने अमृत वेले प्रकाशमान हो के जो इलाही फुरमान मुख वाक दे रूप विच बख्शिश कीता है शहीदां दे सरताज शांति दे पुंज मिठ बोलड़े सबना दे साजन मूर्त पंच प्रमाण पुरख साहिब सतगुरु श्री गुरु अर्जन देव साहिब जी दे पावन मुखारबिंद तों उचारण कीते होए सोरठ राग अंदर अष्टपदियां दे सरलेख हेठ पावन अंग 641 अते 642 ते शोभनीक हन। इस पावन गुर शब्द अंदर दो वार रहाओ आउंदा है। विद्वान पुरशां दी ए राय है कि जिस शब्द विच एक तों वध रहाओ आउण पहले रहाओ विच समस्या अंकित कीती जांदी है अते दूसरे रहाओ विच उस समस्या दा जिहड़ा समाधान है वह दस्या जांदा है। इंज कह लईए कि जिस विचारधारा दा खंडन पहले रहाओ विच कीता है दूसरे रहाओ विच मंडन आवेगा कि असी की करना है। पहले रहाओ विच कई वार प्रश्न हुंदा है ते दूसरे रहाओ विच सतगुरु जी ने उत्तर दिता है। जदों दो तों वध रहाओ आउंदे ने उहदा भाव है कि जिवें जिवें अवस्था तब्दील हुंदी है तेवें तेवें पड़ा दर आई हुई उस तब्दीली दा जिक्र है। सतगुरां ने पहले रहाओ विच जिक्र कीता कि जदों मनुख जन्म लै के संसार ते आउंदा ये कोई ना कोई कर्म करदा क्योंकि जदों इन्ने अपने आले दुआले सज्जे खब्बे झाक के देखिया कि मैनू कोई साजन वाली मेरे तो बहुत वड्डी कोई परम शक्ति है उन्हूं मिलिया जावे ये चाहत ਜਦੋਂ ਮਨੁੱਖ ਦੇ ਮਨ ਅੰਦਰ ਪੈਦਾ ਹੁੰਦੀ ਹੈ, ਮਨੁੱਖ ਕਈ ਵਾਰ ਸੱਚ ਦੀ ਖੋਜ ਕਰਨ ਵਾਸਤੇ ਜਦੋਂ ਤੁਰਦਾ ਹੈ, ਭਟਕਣਾ ਦੇ ਕਾਰਨ ਦਿਸ਼ਾ ਦੀ ਸਹੀ ਜਾਣਕਾਰੀ ਨਾ ਹੋਣ ਕਰਕੇ ਕੁਰਾਹੇ ਅਤੇ ਔਜੜੇ ਪੈ ਕੇ ਖੁਆਰ ਹੋ ਜਾਂਦਾ। ਮਨੁੱਖ ਨੇ ਸੋਚਿਆ ਕਿ ਜਿਸ ਪਰਮ ਸ਼ਕਤੀ ਨੇ ਮੈਨੂੰ ਪੈਦਾ ਕੀਤਾ ਹੈ, ਮੈਂ ਉਹਨੂੰ ਲੱਭਣ ਵਾਸਤੇ ਤੁਰਾਂ। ਇਹਨੇ ਪਰਮਾਤਮਾ ਨੂੰ ਲੱਭਣ ਲਈ ਯਤਨ ਕੀਤੇ, ਮੈਂ ਘਰ ਛੱਡ ਕੇ ਪਰਬਤ ਵੱਲ ਤੁਰ ਪਵਾਂ, ਸ਼ਾਇਦ ਉਹ ਕਿਸੇ ਇਕਾਂਤ ਉਜਾੜ ਬੀਆਬਾਨ ਜੰਗਲਾਂ ਵਿੱਚ ਨਿਵਾਸ ਕਰਦਾ ਹੋਵੇ। ਯਤਨ ਕੀਤੇ ਕਿ ਸ਼ਾਇਦ ਹੋ ਸਕਦਾ ਉਹ ਪ੍ਰਭੂ ਕਿਸੇ ਤੀਰਥ ਦੇ ਕਿਨਾਰੇ 'ਤੇ ਜਾਂ ਕਿਸੇ ਪਹਾੜ ਦੀ ਕੰਧਰ ਵਿੱਚ ਬੈਠਾ ਹੋਵੇ, ਮੈਂ ਉਹਨੂੰ ਲੱਭ ਲਵਾਂ। ਹੁਣ ਅੰਦਰ ਚਾਹਤ ਪੈਦਾ ਹੋਈ, ਪਰ ਪ੍ਰਾਪਤੀ ਦੇ ਜਿਹੜੇ ਯਤਨ ਸਨ ਉਹ ਸਹੀ ਨਹੀਂ। ਮਨੁੱਖ ਨੇ ਫਿਰ ਯਤਨ ਕੀਤੇ ਕਿ ਸ਼ਾਇਦ ਕਿਸੇ ਕਰਮ ਕਾਂਡ ਦੇ ਨਾਲ ਮੈਨੂੰ ਉਹ ਪ੍ਰਾਪਤ ਹੋ ਸਕਦਾ। ਇਹਨੇ ਵੇਖਿਆ ਕਿ ਜਦੋਂ ਮੈਂ ਮਾਤਾ ਦੇ ਪੇਟ ਵਿੱਚ ਪੁੱਠਾ ਲਟਕਿਆ ਸਾਂ, ਪਰਮਾਤਮਾ ਮੇਰੇ ਕੋਲ ਸੀ। ਕਿਉਂ ਨਾ ਹੋਵੇ ਕਿ ਹੁਣ ਵੀ ਮੈਂ ਪੁੱਠਾ ਲਟਕ ਕੇ ਉਸੇ ਤਰ੍ਹਾਂ ਦੀ ਅੱਗ ਬਾਲ ਕੇ ਜਿਵੇਂ ਮਾਤਾ ਦੇ ਪੇਟ ਵਿੱਚ ਗਰਭ ਅਗਨ ਸੀ ਉਸ ਤਰ੍ਹਾਂ ਦਾ ਮਾਹੌਲ ਪੈਦਾ ਕਰਾਂ। ਇਹਨੇ ਕਈ ਤਰ੍ਹਾਂ ਦੀਆਂ ਧੂਣੀਆਂ ਧਾ ਕੇ, ਅਗਨੀ ਤਪਾ ਕੇ ਕਈ ਤਰ੍ਹਾਂ ਦੇ ਤਪ ਸਾਧਣੇ ਸ਼ੁਰੂ ਕਰ ਦਿੱਤੇ। ਫਿਰ ਵੀ ਜਦੋਂ ਉਹਦੀ ਪ੍ਰਾਪਤੀ ਨਾ ਹੋਈ, ਇਹਨੇ ਯਤਨ ਕੀਤਾ ਕਿ ਪਰਮਾਤਮਾ ਨੂੰ ਕਿਸੇ ਦਿਸ਼ਾ ਵਿੱਚ ਕਿਸੇ ਮੂਰਤ ਵਿੱਚ ਥਾਪ ਕੇ ਮੈਂ ਉਹਦੀ ਪੂਜਾ ਅਰਚਾ ਕਰਾਂ। ਪਰ ਜਦੋਂ ਇਹ ਸਾਰੇ ਯਤਨ ਵਿਅਰਥ ਚਲੇ ਗਏ, ਸਤਿਗੁਰੂ ਜੀ ਬੜੇ ਪਿਆਰ ਨਾਲ ਸਮਝਾਉਂਦੇ ਨੇ, ਗੱਲ ਭਾਵਨਾ ਦੀ ਹੈ। ਜੇ ਤੂੰ ਭਾਵਨਾ ਨਾਲ ਉਹਨੂੰ ਚੇਤੇ ਕਰੇ ਤੇ ਤੈਨੂੰ ਘਰ ਛੱਡ ਕੇ ਪਰਬਤਾਂ 'ਤੇ, ਤੀਰਥਾਂ 'ਤੇ ਜਾਂ ਜੰਗਲਾਂ ਵਿੱਚ ਭਟਕਣ ਦੀ ਲੋੜ ਨਹੀਂ। ਜੇ ਤੂੰ ਮਨ ਵਿੱਚ ਭਾਵਨਾ ਰੱਖੇ, ਤੈਨੂੰ ਧੂਣੀਆਂ ਤਪਾ ਕੇ ਕਈ ਤਰ੍ਹਾਂ ਦੇ ਤਪ ਸਾਧਣ ਦੀ ਜਾਂ ਤੋਤਾ ਰਟਨ ਕਰਨ ਵਾਲੇ ਜਪ ਮੰਤਰ ਜਪਣ ਦੀ ਵੀ ਲੋੜ ਨਹੀਂ। ਤੂੰ ਭਾਵਨਾ ਨਾਲ ਉਹਦੇ ਸਿਮਰਨ ਵਿੱਚ ਜੁੜ, ਉਹਨੂੰ ਕਿਸੇ ਮੂਰਤ ਵਿੱਚ ਜਾਂ ਕਿਸੇ ਖਾਸ ਦਿਸ਼ਾ ਵਿੱਚ ਨਾ ਥਾਪ। ਉਹ ਤਾਂ ਸਰਬ ਵਿਆਪਕ ਹੈ, ਤੂੰ ਸਭਨੀ ਥਾਈਂ ਜਿੱਥੇ ਹੋ ਜਾਈਂ ਸਾਚਾ ਸਿਰਜਣਹਾਰ ਜੀਓ। ਜੋ ਦੀਸੈ ਸੋ ਤੇਰਾ ਰੂਪ। ਆ ਜਿੰਨੀਆਂ ਵੀ ਸੰਸਾਰ ਦੀਆਂ ਜੀਵ ਰੂਪੀ ਮੂਰਤਾਂ ਨੇ, ਇਹ ਮਾਲਕ ਦਾ ਹੀ ਰੂਪ ਨੇ। ਸਹਿਸ ਮੂਰਤ ਭਾਵ ਅਨੇਕਾਂ ਹਜ਼ਾਰਾਂ ਲੱਖਾਂ ਜਿਹੜੇ ਸਰੀਰ ਸਾਨੂੰ ਅਰਬਾਂ ਖਰਬਾਂ ਦਿਸ ਰਹੇ ਨੇ, ਇਹ ਸਭ ਪਰਮਾਤਮਾ ਦੀਆਂ ਹੀ ਮੂਰਤਾਂ ਨੇ। ਅਤੇ ਫਿਰ ਕਿਸੇ ਹੋਰ ਮੂਰਤ ਨੂੰ ਥਾਪ ਕੇ ਆਪਾਂ ਉਹਦੀ ਪੂਜਾ ਕਰੀਏ, ਇਹ ਵਿਅਰਥ ਯਤਨ ਨੇ। ਸਤਿਗੁਰਾਂ ਨੇ ਇਹਨਾਂ ਸਾਰੇ ਕਰਮਾਂ ਦਾ, ਯਤਨਾਂ ਦਾ ਜ਼ਿਕਰ ਕਰਕੇ ਤਰੀਕਾ ਬੜਾ ਵਧੀਆ ਕਿ ਗੱਲ ਆਪਣੇ 'ਤੇ ਟਿਕਾਈ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁੱਧ ਬਿਵੇਕਾ ਰਹਾਓ। ਕਿ ਮੈਂ ਇਹਨਾਂ ਸਾਰੇ ਕਰਮਾਂ ਦਾ ਅਧਿਐਨ ਕਰਕੇ ਵੇਖ ਲਿਆ, ਮੈਂ ਲੋਕਾਂ ਨੂੰ ਇਹ ਕਰਮ ਕਰਦਿਆਂ ਵੇਖਿਆ, ਪਰ ਹੇ ਪਿਆਰੇ ਇਹਨਾਂ ਤਰੀਕਿਆਂ ਨਾਲ ਤੇਰੀ ਐਨਰਜੀ ਤਾਂ ਵੇਸਟ ਹੋਵੇਗੀ, ਤੇਰਾ ਸਮਾਂ ਤਾਂ ਬਰਬਾਦ ਹੋਵੇਗਾ, ਤੂੰ ਕਈ ਤਰ੍ਹਾਂ ਦੇ ਦੁੱਖ ਕਸ਼ਟ ਝੱਲੇਗਾ, ਪਰ ਇਹਨਾਂ ਤਰੀਕਿਆਂ ਨਾਲ ਅੱਜ ਤੱਕ ਕਿਸੇ ਨੂੰ ਵੀ ਰੱਬ ਮਿਲਿਆ ਕੋਈ ਨਹੀਂ। ਇਸ ਕਰਕੇ ਥੱਕ ਹਾਰ ਕੇ ਉਸ ਪ੍ਰਭੂ ਦੀ ਸ਼ਰਨ ਵਿੱਚ ਪੈ ਕੇ ਇਹ ਬੇਨਤੀ ਕੀਤੀ ਹੈ ਕਿ ਮਾਲਕ ਮੈਨੂੰ ਵਿਵੇਕ ਬੁੱਧ ਦੇ, ਉਹ ਅਕਲ ਜਿਹਦੇ ਨਾਲ ਮੈਂ ਤੈਨੂੰ ਪੂਜ ਸਕਾਂ। ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੈਂ ਅਰਾਧਾਂ। ਬਿਬ ਦਾ ਅਰਥ ਹੈ ਦੋ, ਬਿਬ ਪਲੱਸ ਏਕ, ਜਦੋਂ ਦੋਵਾਂ ਵਿੱਚੋਂ ਅਸੀਂ ਇੱਕ ਨੂੰ ਚੁਣ ਲਈਏ। ਸੰਸਾਰ ਵਿੱਚ ਗੁਣ ਔਗਣ ਨੇ, ਚੰਗਾ ਮਾੜਾ ਹੈ, ਅੰਮ੍ਰਿਤ ਜ਼ਹਿਰ ਹੈ, ਅਲਪ ਸ਼ਕਤੀਆਂ ਦੀ ਪੂਜਾ ਪਰਮਾਤਮਾ ਦੀ ਪੂਜਾ ਹੈ। ਜਦੋਂ ਇਹਨਾਂ ਦੋਵਾਂ ਦੇ ਵਿੱਚੋਂ ਫੋਕਟ ਤਿਆਗ ਕੇ ਤੱਤ ਨੂੰ ਗ੍ਰਹਿਣ ਕਰੀਏ, ਇਹ ਵਿਵੇਕ ਹੈ। ਬਿਬ ਏਕ, ਦੋਵਾਂ ਵਿੱਚੋਂ ਇੱਕ ਨੂੰ ਚੁਣ ਲਿਆ, ਇਸੇ ਕਰਕੇ ਅਰਦਾਸ ਵਿੱਚ ਵੀ ਜ਼ਿਕਰ ਆਉਂਦਾ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ। ਵਿਵੇਕੀ ਕੌਣ ਹੈ? ਜਿਹੜਾ ਅਲਪ ਸ਼ਕਤੀਆਂ ਦੀ ਪੂਜਾ ਛੱਡ ਕੇ ਨਿਰੰਕਾਰ ਦੀ ਪੂਜਾ ਕਰਦਾ, ਜਿਹੜਾ ਔਗੁਣਾਂ ਨੂੰ ਛੱਡ ਕੇ ਗੁਣਾਂ ਨੂੰ ਗ੍ਰਹਿਣ ਕਰਦਾ, ਜਿਹੜਾ ਵਿਖਿਆ ਛੱਡ ਕੇ ਅੰਮ੍ਰਿਤ ਨੂੰ ਚੁਣਦਾ, ਸੱਚਮੁੱਚ ਉਹ ਵਿਵੇਕੀ ਹੈ। ਕਿਉਂਕਿ ਹਮਰੋ ਭਰਤਾ ਵੱਡੋ ਵਿਵੇਕੀ ਆਪੇ ਸੰਤ ਕਹਾਵੈ। ਅਕਾਲ ਪੁਰਖ ਵਾਹਿਗੁਰੂ ਜਿਹਦੇ ਹਿਰਦੇ ਵਿੱਚ ਵੱਸ ਜਾਂਦਾ ਨਾ, ਸਮਝ ਲਵੋ ਜਿਹਨੇ ਇੱਕ ਨੂੰ ਚੁਣ ਲਿਆ ਉਹ ਅਸਲ ਵਿੱਚ ਵਿਵੇਕ ਦਾ ਧਾਰਨੀ ਬਣ ਗਿਆ। ਅਤੇ ਦੂਸਰੇ ਰਹਾਉ ਵਿੱਚ ਜ਼ਿਕਰ ਕੀਤਾ ਕਿ ਜੇ ਇਹਨਾਂ ਕਰਮਾਂ ਨਾਲ ਪ੍ਰਭੂ ਨਹੀਂ ਮਿਲਦਾ ਤਾਂ ਫਿਰ ਕੀ ਕਰਨਾ ਚਾਹੀਦਾ। ਸਤਿਗੁਰੂ ਜੀ ਨੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾਂ, ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਰਹਾਉ ਦੂਜਾ, ਕਿ ਮਿੱਥੇ ਹੋਏ ਕਰਮ ਕਾਂਡ ਨਾ ਕਰ, ਤੂੰ ਹਰੀ ਦੀ ਕੀਰਤੀ ਕਰ, ਗੁਰੂ ਕੀ ਸੰਗਤ ਵਿੱਚ ਜੁੜ, ਜਦੋਂ ਮਾਲਕ ਦਾ ਸਿਮਰਨ ਕਰੇਗਾ ਤਾਂ ਸੱਚਮੁੱਚ ਤੈਨੂੰ ਉਸ ਪ੍ਰਭੂ ਦੀ ਪ੍ਰਾਪਤੀ ਹੋਵੇਗੀ। ਸ਼ਬਦ ਅਸ਼ਟਪਦੀਆਂ ਦਾ ਸਿਰਲੇਖ ਹੋਣ ਕਰਕੇ, ਕਿਉਂਕਿ ਅੱਠ ਪਦੇ ਨੇ, ਸ਼ਬਦ ਲੰਬੇਰਾ ਹੈ। ਮੈਂ ਸੰਖੇਪ ਦੇ ਵਿੱਚ ਦੋ ਚਾਰ ਉਦਾਹਰਨਾਂ ਆਪ ਨਾਲ ਸਾਂਝੀਆਂ ਕਰਕੇ ਫਿਰ ਸ਼ਬਦ ਦੀ ਵਿਚਾਰ ਵਾਲੇ ਪਾਸੇ ਆਉਣਾ ਚਾਹਾਂਗਾ। ਸਭ ਤੋਂ ਪਹਿਲਾਂ ਧੰਨ ਗੁਰੂ ਅਰਜਨ ਦੇਵ ਸਾਹਿਬ, ਜਿਨ੍ਹਾਂ ਦਾ ਉਚਾਰਨ ਕੀਤਾ ਹੋਇਆ ਇਹ ਅੰਮ੍ਰਿਤਮਈ ਬਚਨ ਹੈ। ਉਹਨਾਂ ਦੇ ਧਨਾਸਰੀ ਰਾਗ ਵਿੱਚ ਬਚਨ ਨੇ ਕਿ ਜੇ ਕੋਈ ਅੰਦਰ ਭਾਵਨਾ ਨਾ ਰੱਖੇ, ਪ੍ਰਭੂ ਦੇ ਨਾਮ ਸਿਮਰਨ ਵਿੱਚ ਨਾ ਜੁੜੇ ਅਤੇ ਹੋਰ ਹੋਰ ਕਰਮ ਕਾਂਡ ਕਰੇ, ਉਸ ਮਨੁੱਖ ਦੀ ਕੀ ਅਵਸਥਾ ਹੈ? ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ ਦਾਨ ਬਹੁਦੈਨ, ਕਹੂੰਗ ਨਾ ਭੀਜੈ ਸੰਜਮ ਸਵਾਮੀ ਬੋਲੈ ਮੀਠੇ ਬੈਨ। ਹੁਣ ਚਾਹੀਦਾ ਤਾਂ ਇਹ ਸੀ ਕਿ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਪਰ ਮਨੁੱਖ ਨੇ ਹੋਰ ਹੋਰ ਕਰਮ ਕਾਂਡ ਕੀਤੇ। ਅਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਸਾਨੂੰ ਸਮਝਾਉਂਦੇ ਨੇ ਕਿ ਪਰਮੇਸ਼ੁਰ ਦਾ ਨਾਮ ਜਪ ਕੇ ਹੀ ਅਸਲ ਵਿੱਚ ਮਨ ਦਾ ਟਿਕਾਓ ਸਾਨੂੰ ਪ੍ਰਾਪਤ ਹੋ ਸਕਦਾ ਹੈ। ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਬਹੁ ਪ੍ਰਕਾਰ ਖੋਜੈ ਸਭ ਤਾਂ ਕੋ ਬਿਖਮ ਨਾ ਜਾਈ ਲੈਨ ਰਹਾਉ। ਉਹਨਾਂ ਕਰਮਾਂ ਦਾ ਜ਼ਿਕਰ ਕੀਤਾ ਕਿ ਜੇ ਮਨੁੱਖ ਕਈ ਤਰ੍ਹਾਂ ਦੇ ਕਰਮ ਕਾਂਡ ਕਰੇ, ਵਹਿਮਾਂ ਭਰਮਾਂ ਵਿੱਚ ਪਖੰਡਾਂ ਵਿੱਚ ਜੁੜ ਜਾਵੇ, ਇੱਥੇ ਤੱਕ ਕਿ ਮਿੱਥੇ ਹੋਏ ਤੋਤਾ ਰਟਣ ਵਾਲੇ ਮੰਤਰ ਪੜ੍ਹੇ, ਜਪ ਕਰੇ, ਪੁੱਠੇ ਲਟਕ ਕੇ ਧੂਣੀਆਂ ਧਾ ਕੇ ਤਪ ਕਰੇ, ਧਰਤੀ ਦਾ ਭ੍ਰਮਣ ਕਰੇ, ਬਾਹਾਂ ਉੱਪਰ ਨੂੰ ਆਕਾਸ਼ ਵੱਲ ਨੂੰ ਕਰਕੇ ਕਵੇ ਮੈਂ ਬਹੁਤ ਵੱਡਾ ਤਪ ਸਾਧ ਰਿਹਾ, ਅਤੇ ਸਤਿਗੁਰੂ ਜੀ ਨੇ ਨਿਰਣਾ ਦਿੱਤਾ ਜਾਪ ਤਾਪ ਭ੍ਰਮਣ ਬਸੁਦਾ ਕਰ ਉਰਦ ਤਾਪ ਲੈ ਗੈਨ, ਇਹ ਬਿਧ ਨੈ ਪਤੀਆਨੋ ਠਾਕਰ ਜੋਗ ਜੁਗਤ ਕਰ ਜੈਨ। ਭਾਵੇਂ ਯੋਗ ਦੀ ਸਾਧਨਾ ਅਪਣਾ ਲਵੋ, ਜੈਨ ਵਾਲੇ ਕਰਮ ਅਪਣਾ ਲਓ, ਪਰ ਇਹਨਾਂ ਤਰੀਕਿਆਂ ਨਾਲ ਪਰਮਾਤਮਾ ਮਿਲਦਾ ਕੋਈ ਨਹੀਂ ਜੇ। ਸਤਿਗੁਰੂ ਜੀ ਨੇ ਅੱਗੇ ਜ਼ਿਕਰ ਕੀਤਾ ਅੰਮ੍ਰਿਤ ਨਾਮ ਨਿਰਮੋਲਕ ਹਰ ਜਸ, ਤਿੰਨ ਪਾਇਓ ਜਿਸ ਕਿਰਪੈਨ, ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰਹਿਣ। ਕਿ ਜੇ ਤੁਸੀਂ ਗੁਰੂ ਕੀ ਸੰਗਤ ਵਿੱਚ ਆ ਕੇ ਪ੍ਰਭੂ ਦੀ ਕੀਰਤੀ ਕਰੋਗੇ, ਇਹ ਉੱਤਮ ਵਸੀਲਾ ਵੀ ਹੈ, ਫਿਰ ਚਾਰੇ ਯੁੱਗਾਂ ਵਿੱਚੋਂ ਇਸ ਯੁੱਗ ਦੀ ਸਾਧਨਾ ਵੀ ਹੈ, ਯੁੱਗ ਯੁੱਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਣਾ, ਜਤ ਸੰਜਮ ਤੀਰਥ ਉਹਨਾਂ ਯੁੱਗਾਂ ਕਾ ਧਰਮ ਹੈ, ਕੱਲ ਮੈਂ ਕੀਰਤ ਹਰ ਨਾਮਾ, ਅਬ ਕੱਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨ ਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਕਿਉਂਕਿ ਜਿਵੇਂ ਧਰਤੀ 'ਤੇ ਨਿਯਮ ਲਾਗੂ ਹੁੰਦਾ, ਕਰੁੱਤਾ ਬੀਜ ਬੀਜੈ ਨਹੀਂ ਜੰਮੈ, ਸਭ ਲਾਹਾ ਮੂਲ ਗਵਾਏ ਦਾ, ਜੇ ਰੁੱਤ ਹੋਵੇ ਕਣਕ ਬੀਜਣ ਦੀ ਅਤੇ ਕੋਈ ਕਵੇ ਮੈਂ ਝੋਨਾ ਬੀਜਣਾ, ਅਤੇ ਰੁੱਤ ਹੋਵੇ ਧਾਨ ਦੀ ਅਤੇ ਕਵੇ ਮੈਂ ਕਣਕ ਬੀਜਣੀ, ਸਾਹਿਬ ਕਹਿੰਦੇ ਜਿਹੜਾ ਕਰੁੱਤਾ ਬੀਜ ਬੀਜੇ ਉਹਨੂੰ ਲਾਹਾ 'ਤੇ ਇੱਕ ਪਾਸੇ ਰਿਹਾ ਉਹ ਤਾਂ ਆਪਣਾ ਮੂਲ ਵੀ ਗਵਾ ਲੈਂਦਾ। ਇਸ ਕਰਕੇ ਹੁਣ ਢੁੱਕਵਾਂ ਸਮਾਂ ਹੈ ਪਰਮੇਸ਼ੁਰ ਦੀ ਕੀਰਤੀ ਦਾ, ਪ੍ਰਭੂ ਦੇ ਨਾਮ ਸਿਮਰਨ ਦਾ, ਸਤਿਸੰਗ ਕਰਨ ਦਾ। ਪਰ ਮਨੁੱਖ ਕੀ ਕਰਦਾ ਕਿ ਇਹ ਕਰਮ ਛੱਡ ਕੇ ਹੋਰ ਹੋਰ ਕਰਮ ਕਾਂਡਾਂ ਵਾਲੇ ਪਾਸੇ ਤੁਰਦਾ। ਭਾਈ ਸਾਹਿਬ, ਭਾਈ ਗੁਰਦਾਸ ਜੀ ਦਾ ਇੱਕ ਬਚਨ, ਉਹਨਾਂ ਨੇ ਆਪਣੀਆਂ ਪਾਵਨ ਵਾਰਾਂ ਰਾਹੀਂ, ਕਵਿਤਾ ਰਾਹੀਂ, ਸਵਈਆਂ ਰਾਹੀਂ ਸਾਨੂੰ ਕਈ ਤਰ੍ਹਾਂ ਦੀਆਂ ਉਦਾਹਰਨਾਂ ਦੇ ਕੇ ਸਮਝਾਇਆ ਕਿ ਕਈ ਵਾਰ ਮਨੁੱਖ ਆਪਣੇ ਯਤਨਾਂ ਨਾਲ ਪਰਮਾਤਮਾ ਨੂੰ ਵਸ ਕਰਨ ਵਾਸਤੇ ਕਈ ਤਰ੍ਹਾਂ ਦੇ ਉਪਰਾਲੇ ਕਰਦਾ, ਪਰ ਪ੍ਰਭੂ ਦਾ ਇੱਕ ਬਿਰਧ ਹੈ ਕਿ ਉਹ ਕਿਸੇ ਤਰੀਕੇ ਨਾਲ ਜਿਹੜੇ ਆਪਣੇ ਯਤਨ ਕਰਕੇ ਕੀਤੇ ਜਾਣ ਉਹਨਾਂ ਨਾਲ ਵਸ ਵਿੱਚ ਨਹੀਂ ਆਉਂਦਾ। ਜਿਵੇਂ ਪਾਵਨ ਬਾਣੀ ਦੇ ਬਚਨ ਵੀ ਨੇ, ਨਾ ਤੂੰ ਆਵੈਂ ਵਸ ਬਹੁਤ ਕਿਣਾਵਣੇ, ਨਾ ਤੂੰ ਆਵੈਂ ਵਸ ਵੇਦ ਪੜ੍ਹਾਵਣੇ, ਨਾ ਤੂੰ ਆਵੈਂ ਵਸ ਧਰਤੀ ਧਾਈਐ, ਨਾ ਤੂੰ ਆਵੈਂ ਵਸ ਤੀਰਥ ਨਾਈਐ, ਨਾ ਤੂੰ ਆਵੈਂ ਵਸ ਕਿਤੈ ਸਿਆਣਪੈ, ਨਾ ਤੂੰ ਆਵੈਂ ਵਸ ਬਹੁਤਾ ਦਾਨ ਦੇ, ਸਭ ਕੋ ਤੇਰੈ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ ਜੇ ਕੋਈ ਇਹ ਕਵੇ ਕਿ ਮੇਰੇ ਕੋਲ ਸੁੰਦਰ ਰੂਪ ਹੈ, ਮੇਰੇ ਕੋਲ ਬਹੁਤ ਸਾਰਾ ਬਲ ਜ਼ੋਰ ਹੈ, ਮੇਰੇ ਕੋਲ ਧਨ ਬਹੁਤ ਹੈ, ਮੇਰੇ ਕੋਲ ਯੋਗ ਦੀ ਸਾਧਨਾ ਹੈ, ਮੈਂ ਇਹਨਾਂ ਯਤਨਾਂ ਨਾਲ ਪਰਮਾਤਮਾ ਨੂੰ ਵਸ ਕਰ ਲਵਾਂ। ਕੋਈ ਕਵੇ ਜੀ ਮੈਂ ਕਵਿਤਾ ਬੜੀ ਵਧੀਆ ਉਚਾਰਨ ਕਰ ਲੈਂਦਾ, ਕੋਈ ਕਹਿੰਦਾ ਮੈਂ ਦੁਨੀਆ ਦੇ ਭੋਗ ਬੜੇ ਮਾਣੇ ਨੇ, ਸ਼ਾਇਦ ਇਹਨਾਂ ਤਰੀਕਿਆਂ ਨਾਲ ਪਰਮਾਤਮਾ ਨੂੰ ਮੈਂ ਆਪਣੇ ਵਸ ਵਿੱਚ ਕਰ ਸਕਾਂ। ਭਾਈ ਸਾਹਿਬ ਨੇ ਜ਼ਿਕਰ ਕੀਤਾ, ਕਹਿਣ ਲੱਗੇ ਰੂਪ ਕਹਿ ਜੋ ਰੀਝੈ ਰੂਪਵੰਤ ਹੀ ਰਜਾਏ ਲੇ, ਬਲ ਕਹਿ ਜੋ ਮਿਲੇ ਬਲਵੰਤ ਗੈ ਰਾਖਈ, ਦਰਬ ਕਹਿ ਜੋ ਪਾਈਐ ਦਰਵੇਸ਼ਰ ਲਜਾਏ ਤਾਹੇ, ਕਵਿਤਾ ਕੇ ਪਾਈਐ ਕਵੀਸ਼ਰ ਅਬਲਾਖਈ, ਯੋਗ ਕਹਿ ਜੋ ਪਾਈਐ ਜੋਗੀ ਜਟਾ ਮੈਂ ਦੁਰਾਏ ਰਾਖੈ, ਭੋਗ ਕਹਿ ਜੋ ਮਿਲੈ ਭੋਗੀ ਭੋਗ ਰਸ ਚਾਖਈ, ਨਿਗਰੈ ਜਤਨ ਪਾਨ ਪਰਤ ਨਾ ਪ੍ਰਾਨ ਨਾਥ। ਨਿਗਰੈ ਜਤਨ ਦਾ ਅਰਥ ਹੁੰਦਾ ਕੋਈ ਆਪਣੀਆਂ ਇੰਦਰੀਆਂ ਨੂੰ ਵਸ ਕਰੇ, ਕਿਉਂਕਿ ਅੱਜ ਦੇ ਸ਼ਬਦ ਵਿੱਚ ਯੋਗ ਮਤ ਦੀ ਵੀ, ਇੰਦਰੀਆਂ ਨੂੰ ਵਸ ਕਰਨ ਦੀ ਵੀ, ਅਖੌਤੀ ਦਾਨ ਪੁੰਨ ਦੀ ਵੀ ਗੱਲ ਆਵੇਗੀ। ਸਾਹਿਬ ਨੇ ਜ਼ਿਕਰ ਕੀਤਾ ਕਿ ਨਿਗਰੈ ਜਤਨ ਪਾਨ ਪਰਤ ਨਾ ਪ੍ਰਾਨ ਨਾਥ, ਜਿਹੜਾ ਪ੍ਰਾਣਾਂ ਦਾ ਨਾਥ ਹੈ ਨਾ ਪ੍ਰਭੂ, ਉਹ ਸਾਡੇ ਇਸ ਤਰ੍ਹਾਂ ਹੱਥ ਨਹੀਂ ਆ ਸਕਦਾ। ਪਾਨ ਪਰਤ ਦਾ ਪਾਨ ਕਹਿੰਦੇ ਨੇ ਹੱਥ ਨੂੰ। ਨਿਗਰੈ ਜਤਨ ਪਾਨ ਪਰਤ ਨਾ ਪ੍ਰਾਨ ਨਾਥ, ਪ੍ਰਾਨ ਪਤ ਮਿਲਤ ਗੁਰ ਸ਼ਬਦ ਸੁਭਾਖਈ, ਉਹ ਪ੍ਰਾਣਾਂ ਦਾ ਪਤੀ ਜਦੋਂ ਗੁਰੂ ਦੇ ਸ਼ਬਦ ਦੁਆਰਾ ਮਾਲਕ ਦੀ ਆਪਾਂ ਸਿਫਤ ਸਲਾਹ ਵਿੱਚ ਜੁੜਾਂਗੇ, ਇਸ ਤਰੀਕੇ ਦੇ ਨਾਲ ਸਾਨੂੰ ਉਹਦੀ ਜਿਹੜੀ ਸੋਝੀ ਹੈ ਉਹ ਪ੍ਰਾਪਤ ਹੁੰਦੀ ਹੈ, ਕਿਸੇ ਹੋਰ ਯਤਨ ਦੇ ਨਾਲ ਨਹੀਂ। ਗੁਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਦੇ ਅਸੀਂ ਕਵਿਤ ਸਵਈਏ ਪੜ੍ਹਦੇ ਹਾਂ, ਅਤੇ ਉਹਨਾਂ ਦਾ ਇੱਕ ਕਵਿਤ ਜਿਹਦੇ ਵਿੱਚ ਉਹਨਾਂ ਜ਼ਿਕਰ ਕੀਤਾ ਕਿ ਜੇ ਕੋਈ ਥੱਲੇ ਅੱਗ ਬਾਲ ਕੇ ਕਵੇ ਕਿ ਮੈਂ ਧੂਣੀ ਧਾ ਕੇ ਤਪ ਕਰਾਂ ਇਵੇਂ ਮੈਨੂੰ ਰੱਬ ਮਿਲੇਗਾ, ਇਵੇਂ ਦਾ ਕੋਈ ਕਸ਼ਟ ਆਪਣੇ ਸਰੀਰ ਨੂੰ ਦੇਵੇ, ਫਿਰ ਤਾਂ ਇਹਦੇ ਤੋਂ ਪਹਿਲਾਂ ਕਿਸੇ ਰੋਗੀ ਨੂੰ ਜਿਹੜਾ ਕਈ ਤਰ੍ਹਾਂ ਦੇ ਦੁੱਖ ਆਪਣੇ ਤਨ 'ਤੇ ਸਹਾਰਦਾ ਪਰਮਾਤਮਾ ਉਹਨੂੰ ਮਿਲਣਾ ਚਾਹੀਦਾ ਸੀ। ਜੇ ਕੋਈ ਤੋਤਾ ਰਟਣ ਵਾਲਾ ਜਪ ਕਰਕੇ ਤੰਤਰ ਮੰਤਰ ਪੜ੍ਹ ਕੇ ਕਵੇ ਮੈਂ ਉਹਨੂੰ ਵਸ ਕਰ ਲਵਾਂ, ਫਿਰ ਤਾਂ ਪੂਦਨਾ ਨਾਮ ਦਾ ਇੱਕ ਪੰਛੀ ਹੈ ਜਿਹੜਾ ਆਕਾਸ਼ ਵਿੱਚ ਹਮੇਸ਼ਾ ਹੀ ਤੂੰ ਤੂੰ ਦੀ ਧੁਨ ਅਲਾਪ ਕਰਦਾ ਰਹਿੰਦਾ। ਤੋਤਾ ਰਟਣ ਵਾਲੇ ਮਨੁੱਖ ਨਾਲੋਂ ਤਾਂ ਉਸ ਪੰਛੀ ਨੂੰ ਪਹਿਲਾਂ ਪਰਮੇਸ਼ੁਰ ਮਿਲਣਾ ਚਾਹੀਦਾ। ਕਹਿਣ ਲੱਗੇ ਜੇ ਕੋਈ ਕਵੇ ਮੈਂ ਰਿੱਧੀਆਂ ਸਿੱਧੀਆਂ ਦੇ ਸਹਾਰੇ ਅਸਮਾਨ ਵਿੱਚ ਉੱਡ ਲੈਂਦਾ, ਤਾਂ ਵੇਖੋ ਅਨਲ ਨਾਮ ਦਾ ਪੰਛੀ ਸਦਾ ਉਡਾਰੀਆਂ ਹੀ ਲਾਉਂਦਾ ਰਹਿੰਦਾ। ਜੇ ਕੋਈ ਕਵੇ ਮੈਂ ਅੱਗ ਵਿੱਚ ਸੜ ਕੇ ਉਹਨੂੰ ਮਿਲ ਲਵਾਂ, ਉਹਨੂੰ ਵੱਧ ਤੋਂ ਵੱਧ ਇੱਕ ਸਤੀ ਦੀ ਉਪਾਧੀ ਦਿੱਤੀ ਜਾ ਸਕਦੀ ਹੈ, ਜਿਹੜੀ ਬੇਵਸੀ ਦੇ ਕਾਰਨ ਕੇਵਲ ਲੋਕ ਲਾਜ ਦੀ ਖਾਤਰ ਆਪਣੇ ਪਤੀ ਦੀ ਚਿਖਾ ਵਿੱਚ ਸੜ ਕੇ ਆਪਣੇ ਆਪ ਨੂੰ ਅਗਨ ਭੇਟ ਕਰ ਲੈਂਦੀ ਹੈ। ਜੇ ਕੋਈ ਪਤਾਲ ਦਾ ਨਿਵਾਸੀ ਹੋ ਕੇ ਦਾਅਵਾ ਕਰੇ ਮੈਂ ਰੱਬ ਨੂੰ ਮਿਲ ਲਵਾਂ, ਅਤੇ ਸੱਪ ਜਿੰਨੇ ਨੇ ਸਾਰੇ ਪਤਾਲ ਵਿੱਚ ਧਰਤੀ ਦੇ ਅੰਦਰ ਹੀ ਰਹਿੰਦੇ ਨੇ, ਫਿਰ ਤਾਂ ਉਹਨਾਂ ਨੂੰ ਮਿਲਣਾ ਚਾਹੀਦਾ। ਇਹ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਨੇ। ਤਾਪ ਕੇ ਸਹੇ ਅਤੇ ਜੋ ਪੈ ਪਾਈ ਹੈ ਅਤਾਪ ਨਾਥ, ਤਾਪ ਨਾ ਅਨੇਕ ਤਨ ਘਾਇਲ ਸਹਿਤ ਹੈ, ਜਾਪ ਕੇ ਕੀਏ ਅਤੇ ਜੋ ਪੈ ਪਾਈ ਹੈ ਅਜਾਪ ਦੇਵ, ਪੂਦਨਾ ਸਦੀਵ ਤੂੰ ਹੀ ਉਚਰਤ ਹੈ, ਨਭ ਕੇ ਉੱਡੇ ਅਤੇ ਜੋ ਪੈ ਨਰਾਇਣ ਪਾਈਅਤ, ਅਨਲ ਆਕਾਸ਼ ਪੰਛੀ ਡੋਲਬੋ ਫਿਰਤ ਹੈ। ਇਹ ਸਾਰਾ ਜ਼ਿਕਰ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਅਖੀਰ 'ਤੇ ਉਪਦੇਸ਼ ਦਿੰਦੇ ਨੇ, ਆਗ ਮੈਂ ਜਰਤ ਗਤ ਰਾਂਡ ਕੀ ਪਰਤ ਕਰ। ਅੱਗ ਵਿੱਚ ਸੜਨ ਵਾਲੇ ਨੂੰ ਕੇਵਲ ਉਸ ਵਿਧਵਾ ਦੀ ਉਪਾਧੀ ਜਿਹੜੀ ਸਤੀ ਹੋ ਗਈ ਕੇਵਲ ਲੋਕ ਲਾਜ ਦੀ ਖਾਤਰ, ਪਤਾਲ ਕੇ ਵਾਸੀ ਕਿਉਂ ਭੁਜੰਗ ਨਾ ਤਰਤ ਹੈ। ਜੇ ਪਤਾਲ ਵਿੱਚ ਜਾ ਕੇ ਵਸਿਆਂ ਰੱਬ ਮਿਲਦਾ ਹੋਵੇ ਤਾਂ ਫਿਰ ਜਿਹੜੇ ਭੁਜੰਗ ਸੱਪ ਨੇ ਉਹ ਸਦਾ ਖੁੱਡ ਵਿੱਚ ਹੀ ਭਾਵ ਪਤਾਲ ਵਿੱਚ ਹੀ ਧਰਤੀ ਦੇ ਹੇਠ ਹੀ ਰਹਿੰਦੇ ਨੇ। ਇਹਦੇ ਤੋਂ ਵੱਡੀ ਉਪਾਧੀ ਜਿਹੜੀ ਉਹਨਾਂ ਨੂੰ ਹੋਰ ਨਹੀਂ ਦਿੱਤੀ ਜਾ ਸਕਦੀ। ਇਹ ਠੀਕ ਹੈ ਕਿ ਸਭ ਕੋ ਰਸ ਹਰ ਹੋ, ਹਰ ਮਨੁੱਖ ਦਾ ਯਤਨ ਹੈ ਕਿ ਮੈਨੂੰ ਪਰਮਾਤਮਾ ਨਾਲ ਮਿਲ ਕੇ ਅੰਦਰ ਦਾ ਰਸ ਮਿਲੇ। ਮਨੁੱਖ ਦੇ ਜਿੰਨੇ ਵੀ ਯਤਨ ਨੇ, ਚਾਹੇ ਉਹ ਧਾਰਮਿਕ ਗ੍ਰੰਥਾਂ ਦਾ ਪਾਠ ਪਠਨ ਹੈ, ਚਾਹੇ ਮਨੁੱਖ ਦੇ ਜਿੰਨੇ ਵੀ ਧਰਮ ਕਰਮ ਨੇ, ਉਹਦਾ ਇੱਕੋ ਹੀ ਮਨੋਰਥ ਹੈ ਕਿ ਮੈਨੂੰ ਪ੍ਰਭੂ ਮਿਲੇ। ਪਰ ਜਦੋਂ ਮਨੁੱਖ ਸਹੀ ਕਰਮ ਛੱਡ ਕੇ ਕਰਮ ਕਾਂਡ ਕਰਦਾ ਹੈ ਤਾਂ ਫਿਰ ਉਹ ਮਾਰਗ ਵਾਲੇ ਪਾਸੇ ਤੁਰਨ ਦੀ ਬਜਾਏ ਔਜੜੇ ਅਤੇ ਕੁਰਾਏ ਪੈ ਕੇ ਆਪਣੀ ਮੰਜ਼ਿਲ ਤੋਂ ਬਹੁਤ ਦੂਰ ਚਲਿਆ ਜਾਂਦਾ। ਇਸ ਲਈ ਮੇਰੇ ਸਤਿਗੁਰਾਂ ਨੇ ਉਦਾਹਰਨਾਂ ਦੇ ਕੇ ਸਮਝਾਇਆ। ਆਓ ਸਾਰੇ ਪਿਆਰ ਸਹਿਤ ਪਾਵਨ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਅਸ਼ਟਪਦੀਆਂ।
ਇਹ ਪਾਵਨ ਅੰਮ੍ਰਿਤਮਈ ਬਚਨ ਸੋਰਠ ਰਾਗ ਅੰਦਰ ਪੰਚਮ ਪਿਤਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਨੇ, ਜਿਨ੍ਹਾਂ ਨੂੰ ਦੂਸਰੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਔਰ ਸ਼ਬਦ ਦੇ ਅੱਠ ਪਦੇ ਹੋਣ ਕਰਕੇ ਉੱਪਰ ਅਸ਼ਟਪਦੀਆਂ ਸਿਰਲੇਖ ਜਿਹੜਾ ਉਹ ਰੱਖਿਆ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਸੰਖੇਪ ਵਿੱਚ ਮੰਗਲ ਹੈ ਕਿ ਪ੍ਰਭੂ ਇੱਕ ਹੈ, ਓਅੰਗ ਉਹ ਸਾਰੇ ਸੰਸਾਰ ਵਿੱਚ ਵਿਆਪਕ, ਉਹਦੀ ਹੀ ਹੁਕਮ ਰੂਪੀ ਕਾਰ ਸਾਰੇ ਸੰਸਾਰ 'ਤੇ ਚੱਲ ਰਹੀ ਹੈ। ਉਹ ਸੱਤ ਸਰੂਪ ਹੈ ਅਤੇ ਸੱਚੇ ਸਤਿਗੁਰੂ ਦੇ ਨਾਲ ਜੁੜ ਕੇ ਹੀ ਉਹਦੀ ਕਿਰਪਾ ਦੁਆਰਾ ਹੀ ਐਸੇ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ।
ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ।
ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਕਿ ਉਵੇਂ ਤਾਂ ਧਰਮ ਦੀ ਸਾਧਨਾ ਹੈ ਕਿ ਧਾਰਮਿਕ ਗ੍ਰੰਥਾਂ ਦਾ ਪਾਠ ਪਠਨ ਬੜਾ ਜ਼ਰੂਰੀ ਹੈ। ਉਦਾਹਰਨ ਦਿੱਤੀ ਕਿ ਜਿਵੇਂ ਦੀਵਾ ਬਲਦਾ ਹਨੇਰਾ ਦੂਰ ਹੁੰਦਾ, ਇਸੇ ਤਰ੍ਹਾਂ ਧਾਰਮਿਕ ਗ੍ਰੰਥਾਂ ਦਾ ਪਾਠ ਪਠਨ ਸਾਡੀ ਜ਼ਿੰਦਗੀ ਵਿੱਚੋਂ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਦਾ। ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਪਰ ਜਦੋਂ ਕੋਈ ਮਨੁੱਖ ਤਤ ਗ੍ਰਹਿਣ ਕਰਨ ਦੀ ਬਜਾਏ ਇਹ ਕਵੇ ਕਿ ਮੈਂ ਪਾਠਾਂ ਦੀ ਗਿਣਤੀ ਵਿੱਚ ਪੈ ਜਾਵਾਂ, ਵੇਖੋ ਫਲਾਣੇ ਨੇ ਤਾਂ ਇੱਕ ਪਾਠ ਕੀਤਾ ਮੈਂ 100 ਪਾਠ ਕਰਦਾ, ਉਹਨੇ ਤਾਂ ਇੱਕ ਪਾਠ ਕਰਵਾਇਆ ਮੈਂ 101 ਕਰਵਾਇਆ, ਜਦੋਂ ਇਸ ਤਰ੍ਹਾਂ ਦੀ ਗਿਣਤੀ ਮਿਣਤੀ ਵਾਲੇ ਪਾਠਾਂ ਦੇ ਚੱਕਰ ਵਿੱਚ ਪੈ ਜਾਵੇ ਪਰ ਤਤ ਦੀ ਵਿਚਾਰ ਨਾ ਕਰੇ। ਅਤੇ ਸਾਹਿਬ ਕਹਿੰਦੇ ਨੇ ਪਾਠ ਪੜ੍ਹਿਓ, ਕੀ ਹੋਇਆ ਜੇ ਉਸ ਮਨੁੱਖ ਨੇ ਪਾਠ ਪੜ੍ਹਿਆ। ਅਰ ਵੇਦ ਵਿਚਾਰਿਓ, ਜੇ ਵੇਦਾਂ ਦੀ ਵਿਚਾਰ ਕੀਤੀ ਹੈ। ਨਿਵਲ ਭੁਅੰਗਮ ਸਾਧੇ, ਜੇ ਨਿਉਲੀ ਕਰਮ ਕੀਤੇ ਨੇ, ਖੜ੍ਹੇ ਹੋ ਕੇ ਆਪਣੇ ਹੱਥ ਗੋਡਿਆਂ 'ਤੇ ਰੱਖ ਕੇ ਸਵਾਸ ਬਾਹਰ ਨੂੰ ਕੱਢਣੇ ਅਤੇ ਅੰਦਰ ਦੀਆਂ ਆਂਦਰਾਂ ਦੀ ਭਵਾਂਟੜੀ ਦੇਣੀ, ਇਹਨੂੰ ਨਿਉਲੀ ਕਰਮ ਕਹਿੰਦੇ ਨੇ। ਭੁਯੰਗਮ ਦਾ ਅਰਥ ਹੁੰਦਾ ਕੁੰਡਲਨੀ, ਉਹ ਨਾੜੀ ਜਿਹੜੀ ਪਿਛਲੀ ਕੰਗਰੋੜ ਦੇ ਨੇੜੇ ਇੱਕ ਕੁੰਡਲ ਮਾਰ ਕੇ ਸਪਣੀ ਦੀ ਤਰ੍ਹਾਂ ਹੈ, ਜਿਹਦੇ ਰਾਹੀਂ ਜੋਗੀ ਰੋਕ ਸਵਾਸ ਉੱਪਰ ਨੂੰ ਚੜ੍ਹਾਉਂਦੇ ਨੇ। ਸਾਹਿਬ ਕਹਿੰਦੇ ਇਹ ਸਾਰੇ ਕਰਮ ਕਰਕੇ ਵੇਖ ਲਵੋ, ਇਹਨਾਂ ਦੇ ਨਾਲ ਪ੍ਰਾਪਤੀ ਨਹੀਂ ਹੁੰਦੀ।
ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬਾਧੇ।
ਹੁਣ ਨਤੀਜਾ ਇਹ ਕਿ ਜੇ ਤੇ ਇਹ ਕਰਮ ਕਰਕੇ ਪੰਜਾਂ ਵਿਕਾਰਾਂ ਨਾਲੋਂ ਖਹਿੜਾ ਛੁੱਟ ਗਿਆ, ਫਿਰ ਤਾਂ ਸਮਝੀਏ ਵੀ ਇਹ ਕਰਮ ਸਾਰਥਕ ਨੇ। ਅਤੇ ਜੇ ਇਹ ਕਰਮ ਕਰਕੇ ਮਾਨੋ ਇਹ ਪੰਜ ਜਿਹੜੇ ਨੇ ਹੋਰ ਪ੍ਰਬਲ ਅਤੇ ਹਾਵੀ ਹੋ ਗਏ ਨੇ, ਭਾਵ ਮਨੁੱਖ ਇਹ ਸਾਰਾ ਕੁਝ ਕਰਕੇ ਗਰੇ ਤਜ ਬੰਨ ਖੰਡ ਜਾਈਐ ਚੁਨ ਖਾਈਐ ਕੰਧਾ, ਘਰ ਵੀ ਛੱਡ ਦਿੱਤਾ, ਜੰਗਲਾਂ ਵਿੱਚ ਵੀ ਚਲਿਆ ਗਿਆ, ਭੋਜਨ ਦੀ ਜਗ੍ਹਾ ਕੰਧ ਮੂਲ ਵੀ ਖਾਧਾ, ਪਰ ਜੋ ਕੁਝ ਕਰਨਾ ਸੀ ਉਹ ਤਾਂ ਹੋਇਆ ਨਹੀਂ। ਅਜੋ ਵਿਕਾਰ ਨਾ ਛੋਡਈ ਪਾਪੀ ਮਨ ਮੰਦਾ, ਪਾਪ ਕਰੈ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹੈ ਸਭ ਉਤਰੈ, ਬੌਰ ਕਮਾਵੈ ਹੋਏ ਨਿਸੰਕ ਜਮਪੁਰ ਬਾਦ ਖਰੇ ਕਲੰਕ। ਕਹਿੰਦੇ ਪੰਜ ਵਿਸ਼ੇ ਵਿਕਾਰਾਂ ਦੇ ਅਧੀਨ ਪਾਪ ਕਰ ਲਏ, ਤੀਰਥ 'ਤੇ ਜਾ ਕੇ ਡੁਬਕੀ ਲਾ ਲਈ ਅਤੇ ਆਪਣੇ ਆਪ ਨੂੰ ਬਰੀ ਕਰ ਲਿਆ ਕਿ ਮੈਂ ਹੁਣ ਪਾਪਾਂ ਤੋਂ ਮੁਕਤ ਹੋ ਗਿਆ। ਫਿਰ ਜਾ ਕੇ ਪੰਜਾਂ ਦੇ ਅਧੀਨ ਹੋ ਕੇ ਪਾਪ ਕੀਤੇ। ਸਾਹਿਬ ਕਹਿੰਦੇ ਐਸਾ ਮਨੁੱਖ ਜਮਪੁਰੀ ਤੋਂ ਨਰਕਾਂ ਵਿੱਚ ਪੈਣ ਤੋਂ ਬਚ ਨਹੀਂ ਜੇ ਸਕਦਾ, ਕਿਉਂਕਿ ਆਪਣੀ ਪ੍ਰਤੀਤ ਆਪ ਹੀ ਖੋਵੈ, ਬੌਰ ਉਸਕਾ ਵਿਸ਼ਵਾਸ ਨਾ ਹੋਵੇ। ਜਿਹੜਾ ਵਾਰ ਵਾਰ ਪਾਪ ਕਰੇ, ਵਾਰ ਵਾਰ ਬਖਸ਼ਾਵੇ, ਉਹਦਾ ਤਾਂ ਇੱਕ ਦਿਨ ਪਰਮੇਸ਼ੁਰ ਵੀ ਵਿਸ਼ਵਾਸ ਨਹੀਂ ਕਰਦਾ। ਇਸ ਕਰਕੇ ਪੰਚ ਜਨਾਂ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਵਾਧੇ, ਸਗੋਂ ਹੋਰ ਹੋਰ ਹੰਕਾਰ ਦੇ ਵਿੱਚ ਗ੍ਰਸਤ ਹੁੰਦਾ ਗਿਆ। ਜੋ ਜੋ ਕਰਮ ਕੀਏ ਲਾਲਚ ਲੱਗ, ਤੇਂ ਤੇਂ ਆਪ ਬੰਧਾਇਓ। ਸਗੋਂ ਛੁੱਟਣਾ ਸੀ, ਮੁਕਤ ਹੋਣਾ ਸੀ, ਅਤੇ ਹੋਰ ਹੋਰ ਮਨੋ ਬੰਧਨਾਂ ਦੇ ਵਿੱਚ ਮਨੁੱਖ ਜਕੜਿਆ ਗਿਆ, ਜਿੰਨੇ ਕਰਮ ਕਾਂਡ ਕੀਤੇ ਹੰਕਾਰ ਦੇ ਕਾਰਨ। ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗਮਾਨ, ਨਾਨਕ ਨੇਫਲ ਜਾਤ ਤਿਹੇ ਜਿਉਂ ਕੁੰਚਰ ਇਸ਼ਨਾਨ। ਕਹਿੰਦੇ ਚੰਗਾ ਹੁੰਦਾ ਹਾਥੀ ਨਾ ਨਹਾਉਂਦਾ, ਉਹਨੇ ਆਪਣੇ ਪੈਰਾਂ ਨਾਲ ਖੇਹ ਉਡਾਉਣੀ ਹੈ ਨਾ, ਅਤੇ ਜੇ ਤਨ ਸੁੱਕਾ ਹੁੰਦਾ ਅਤੇ ਮਿੱਟੀ ਇੱਧਰ ਉੱਧਰ ਉੱਡ ਜਾਂਦੀ, ਪਰ ਉਹਦਾ ਸਰੀਰ ਗਿੱਲਾ ਸੀ, ਜਿੰਨੀ ਖੇਹ ਉਹਨੇ ਉਡਾਈ ਉਨੀ ਸਾਰੀ ਦੀ ਸਾਰੀ ਉਹਦੇ ਸਰੀਰ 'ਤੇ ਪੈ ਗਈ। ਗਿੱਲਾ ਹੋਣ ਕਰਕੇ ਅੱਗੇ ਨਾਲੋਂ ਵੀ ਜ਼ਿਆਦਾ ਮੈਲਾ ਹੋ ਗਿਆ। ਇਸ ਕਰਕੇ ਤੀਰਥਾਂ ਦਾ ਇਸ਼ਨਾਨ, ਦਾਨ ਪੁੰਨ ਕਰਮ, ਇਹ ਕਰਨ ਤੋਂ ਬਾਅਦ ਮਨੁੱਖ ਜਦੋਂ ਹੰਕਾਰ ਕਰਦਾ ਤਾਂ ਇਹ ਸਾਰਾ ਕੁਝ ਇਸ ਤਰ੍ਹਾਂ ਵਿਅਰਥ ਚੱਲਿਆ ਜਾਂਦਾ ਜਿਵੇਂ ਹਾਥੀ ਦਾ ਇਸ਼ਨਾਨ। ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗਮਾਨ, ਨਾਨਕ ਨੇਫਲ ਜਾਤ ਤਿਹੇ ਜਿਉਂ ਕੁੰਚਰ ਇਸ਼ਨਾਨ। ਜਿਵੇਂ ਹਾਥੀ ਦਾ ਇਸ਼ਨਾਨ ਹੋਵੇ।
ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ।
ਹੇ ਪਿਆਰੇ, ਇਸ ਵਿਧੀ ਨਾਲ ਪ੍ਰਭੂ ਨੂੰ ਨਹੀਂ ਮਿਲਿਆ ਜਾ ਸਕਦਾ, ਭਾਵ ਮੈਂ ਅਨੇਕਾਂ ਕਰਮਾਂ ਦਾ ਅਧਿਐਨ ਕਰਕੇ ਵੇਖ ਲਿਆ ਜਾਂ ਲੋਕਾਂ ਨੂੰ ਅਨੇਕਾਂ ਕਰਮ ਕਾਂਡ ਕਰਦਿਆਂ ਵੇਖਿਆ, ਆਖਰ ਨੂੰ ਥੱਕ ਹਾਰ ਕੇ ਤਾਂ ਪ੍ਰਭੂ ਦੀ ਸ਼ਰਨ ਵਿੱਚ ਹੀ ਪੈਣਾ ਪੈਂਦਾ। ਅਤੇ ਸਿਆਣੇ ਕਹਿੰਦੇ ਨੇ, ਵੇਖੋ ਮੱਛੀ ਪੱਥਰ ਚੱਟ ਕੇ ਮੁੜਦੀ ਹੈ, ਖਾਕ ਛਾਣ ਕੇ ਥਾਂ ਥਾਂ 'ਤੇ ਠੋਕਰਾਂ ਖਾ ਕੇ ਜੂ ਮੁੜਨਾ, ਅਤੇ ਪਹਿਲਾਂ ਹੀ ਆਪਾਂ ਮੁੜ ਆਈਏ। ਇਸ ਕਰਕੇ ਸਾਹਿਬ ਬੜੇ ਪਿਆਰ ਨਾਲ ਕਹਿ ਰਹੇ ਨੇ, ਇਨ ਬਿਦ ਮਿਲਣ ਨਾ ਜਾਈ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਇਨ ਬਿਦ ਮਿਲਣ ਨਾ ਜਾਈ, ਪਿਆਰੇ ਇਨ ਬਿਦ ਮਿਲਣ ਨਾ ਜਾਈ। ਮੈਂ ਕੀਏ ਕਰਮ ਅਨੇਕਾਂ, ਮੈਂ ਕੀਏ ਕਰਮ ਅਨੇਕਾਂ, ਸਭ ਕਹਿੰਦੇ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ, ਇਦੋਂ ਉੱਪਰ ਕਰਮ ਨਹੀਂ। ਇਸ ਕਰਕੇ ਪ੍ਰਭੂ ਦੀ ਕੀਰਤੀ ਕਰੋ, ਮਾਲਕ ਦੇ ਸਿਮਰਨ ਵਿੱਚ ਜੁੜੋ।
ਹਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਬਿਬੇਕਾ।
ਹੇ ਭਾਈ, ਥੱਕ ਹਾਰ ਕੇ ਪ੍ਰਭੂ ਦੀ ਸ਼ਰਨ ਵਿੱਚ ਪੈ ਕੇ ਇਹ ਅਰਦਾਸ ਕੀਤੀ, ਮਾਲਕ ਜੀ ਮੈਨੂੰ ਤੁਸੀਂ ਬਿਬੇਕ ਬੁੱਧ ਦਿਓ, ਉਹ ਅਕਲ, ਉਹ ਮੈਨੂੰ ਮਤ ਦਿਓ ਜਿਹਦੇ ਨਾਲ ਮੈਂ ਹੋਰ ਕਰਮ ਕਾਂਡ ਨਾ ਕਰਾਂ, ਸਗੋਂ ਤੁਹਾਡੀ ਅਰਾਧਨਾ ਕਰਦਾ ਰਵਾਂ। ਇਹ ਪਹਿਲਾ ਰਹਾਉ ਹੈ ਜਿਹਦੇ ਵਿੱਚ ਸਤਿਗੁਰਾਂ ਨੇ ਸਮੱਸਿਆ ਦਾ ਜ਼ਿਕਰ ਕੀਤਾ ਕਿ ਅਨੇਕਾਂ ਕਰਮ ਕਰਕੇ ਵੀ ਪ੍ਰਭੂ ਕਿਉਂ ਨਹੀਂ ਮਿਲਿਆ, ਕਿਉਂਕਿ ਉਹ ਕਰਮ ਕਾਂਡ ਸਨ, ਫੋਕਟ ਕਰਮ ਸਨ। ਜਿਵੇਂ ਸੰਸਾਰੀ ਤੌਰ 'ਤੇ ਜਦੋਂ ਜਿਸ ਮਨੋਰਥ ਲਈ ਅਸੀਂ ਤੁਰੀਏ ਅਤੇ ਉਹ ਕਾਰਜ ਸਿਰੇ ਨਾ ਚੜ੍ਹੇ ਅਤੇ ਆਪਾਂ ਕਹਿੰਦੇ ਯਤਨ ਵਿਅਰਥ ਨੇ, ਫੋਕਟ ਨੇ, ਇਸੇ ਤਰ੍ਹਾਂ ਸਾਹਿਬ ਕਹਿ ਰਹੇ ਨੇ ਮਨੁੱਖ ਕਰਮ ਕਾਂਡ ਹੀ ਕਰਦਾ ਰਿਹਾ।
ਮੋਨ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ।
ਪਰਮੇਸ਼ੁਰ ਨੇ ਤਾਂ ਮਨੁੱਖ ਨੂੰ ਰਸਨਾ ਦਿੱਤੀ ਸੀ ਕਿ ਤੂੰ ਵਿਚਾਰ ਕੇ ਬੋਲਣਾ, ਬੋਲਣਾ ਕਿੱਥੇ ਹੈ, ਚੁੱਪ ਕਿੱਥੇ ਰਹਿਣਾ। ਪਹਿਲੀ ਗੱਲ ਤਾਂ ਇਹ ਕਿ ਜਬ ਲੱਗ ਦੁਨੀਆ ਰਹੀ ਹੈ ਨਾਨਕ ਕਿਸ ਸੁਣੀਐ ਕਿਛ ਕਹੀਐ। ਜਦੋਂ ਤੱਕ ਦੁਨੀਆ ਵਿੱਚ ਰਹਿਣਾ, ਕੁਝ ਸੁਣਨਾ ਅਤੇ ਕੁਝ ਕਹਿਣਾ। ਦੂਸਰੀ ਗੱਲ ਕਿ ਸੰਤ ਮਿਲੇ ਕਿਸ ਸੁਣੀਐ ਕਹੀਐ, ਮਿਲੇ ਅਸੰਤ ਮਸਟ ਕਰ ਰਹੀ ਹੈ। ਜਿੱਥੇ ਪ੍ਰਭੂ ਪਿਆਰੇ ਮਿਲਣ ਉੱਥੇ ਮਿਲ ਕੇ ਕੁਝ ਕਹੋ, ਜਿੱਥੇ ਸਾਕਤ ਬੈਠੇ ਹੋਣ ਜੇ ਉੱਥੇ ਚੁੱਪ ਵੀ ਰਹਿਣਾ ਪੈਂਦਾ ਤਾਂ ਸਾਹਿਬ ਕਹਿੰਦੇ ਕੋਈ ਗੱਲ ਨਹੀਂ। ਅਗਲੀ ਗੱਲ ਕਿ ਮਨੁੱਖ ਨੇ ਯਤਨ ਕੀਤਾ ਕਿ ਮੈਂ ਬੋਲਾਂ ਹੀ ਨਾ, ਮੌਨ ਧਾਰਨ ਕਰ ਲਵਾਂ, ਸ਼ਾਇਦ ਮੈਨੂੰ ਅੰਦਰ ਦਾ ਟਿਕਾ ਮਿਲ ਜਾਵੇ, ਪਰ ਹੋਇਆ ਕੀ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ। ਜੇ ਲਗਾਤਾਰ ਵੀ ਮੌਨ ਧਾਰਨ ਕਰਕੇ ਬੈਠਾਂ ਤਾਂ ਅੰਦਰ ਤਾਂ ਚੁੱਪ ਨਹੀਂ ਨਾ ਹੁੰਦਾ, ਬੋਲੈ ਨਾ ਹੀ ਹੋਏ ਬੈਠਾ ਮੋਨੀ, ਅੰਤਰ ਕਲਪ ਭਵਾਈਐ ਜੋਨੀ। ਬਾਹਰੋਂ ਬੋਲਦਾ ਨਹੀਂ ਪਰ ਅੰਦਰ ਉਸੇ ਤਰ੍ਹਾਂ ਸ਼ੋਰ ਚੱਲ ਰਿਹਾ, ਅਤੇ ਅੰਦਰ ਦਾ ਸ਼ੋਰ ਤਾਂ ਇਹਨੂੰ ਜੂਨਾਂ ਵਿੱਚ ਭਟਕਾਉਣ ਦਾ ਕਾਰਨ ਬਣਦਾ। ਅੰਦਰੋਂ ਚੁੱਪ ਹੋ, ਬਾਹਰੋਂ ਤਾਂ ਬੋਲਣਾ, ਬੋਲ ਸੋ ਧਰਮੀ ਅੜਿਆ ਮੋਨ ਕਤ ਧਾਰੀ ਰਾਮ। ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ, ਤਰਵਰ ਸਦੀਵ ਮੋਨ ਸਾਧੇ ਹੀ ਮਰਤ ਹੈ। ਦਰਖਤ ਕਦੇ ਬੋਲਦੇ ਨੇ, ਜੇ ਤੂੰ ਮੋਨ ਧਾਰਨ ਕਰਕੇ ਕਵੇਂ ਮੈਨੂੰ ਪਰਮਾਤਮਾ ਮਿਲ ਜਾਵੇ, ਤੇਰੇ ਤੋਂ ਪਹਿਲਾਂ ਤਾਂ ਦਰਖਤਾਂ ਦੀ ਵਾਰੀ ਹੈ। ਤਰਵਰ ਕਹਿੰਦੇ ਨੇ ਦਰਖਤ ਨੂੰ, ਕਦੇ ਵੀ ਨਹੀਂ ਬੋਲਦੇ। ਤਰਵਰ ਸਦੀਵ ਮੋਨ ਸਾਧੇ ਹੀ ਮਰਤ ਹੈ, ਜਦੋਂ ਉੱਗਦੇ ਨੇ ਪੈਦਾ ਹੁੰਦੇ ਨੇ ਅਖੀਰ ਤੱਕ ਉਹ ਚੁੱਪ ਹੀ ਰਹਿੰਦੇ ਨੇ। ਇਸ ਕਰਕੇ ਮਨੁੱਖ ਨੇ ਯਤਨ ਕੀਤਾ, ਮੋਨ ਭਇਓ ਕਰ ਪਾਤੀ, ਇਹਨੇ ਆਪਣੇ ਹੱਥਾਂ ਨੂੰ ਹੀ ਪਾਤਰ ਬਣਾ ਕੇ ਮੰਗਣਾ ਸ਼ੁਰੂ ਕਰ ਦਿੱਤਾ। ਜਿਹੜਾ ਹੱਥਾਂ ਨੂੰ ਹੀ ਭਾਂਡਾ ਬਣਾ ਕੇ ਤੁਰ ਪਵੇ ਉਹਨੂੰ ਕਿਰਪਾਤੀ ਕਹਿੰਦੇ ਨੇ। ਲੋਕ ਆਪਣੇ ਤਨ 'ਤੇ ਕੱਪੜੇ ਪਹਿਨਦੇ ਨੇ, ਇਹਨੇ ਯਤਨ ਕੀਤਾ ਕਿ ਮੈਂ ਲੋਕਾਂ ਤੋਂ ਉਲਟ ਕਰਮ ਕਰਾਂ, ਕੱਪੜੇ ਉਤਾਰ ਕੇ ਨਗਨ ਜਦੋਂ ਮੈਂ ਜੰਗਲਾਂ ਵਿੱਚ ਫਿਰਾਂਗਾ ਤਾਂ ਲੋਕ ਕਹਿਣਗੇ ਜੀ ਵੇਖੋ ਬੜਾ ਵੱਡਾ ਤਪੱਸਵੀ ਹੈ। ਇਹੀ ਕਾਰਨ ਕਿ ਲੋਕ ਪੈਰਾਂ ਨਾਲ ਤੁਰਦੇ ਨੇ, ਲੋਕਾਂ 'ਤੇ ਪ੍ਰਭਾਵ ਪਾਉਣ ਲਈ ਸਿਰ ਥੱਲੇ ਨੂੰ ਕਰਕੇ ਪੈਰ ਉੱਪਰ ਨੂੰ ਕਰ ਲਏ, ਸਿਰ ਭਰਨੇ ਤੁਰ ਪਏ। ਕਹਿਣ ਲੱਗੇ ਲੋਕ ਵੇਖਣਗੇ, ਕਹਿਣਗੇ ਬੜੀ ਵੱਡੀ ਸਾਧਨਾ ਹੋ ਰਹੀ ਹੈ। ਲੋਕ ਪ੍ਰਸ਼ਾਦਾ ਪਾਣੀ ਛਕਦੇ ਸਨ, ਕਹਿਣ ਲੱਗੇ ਅਸੀਂ ਤਾਂ ਹੁਣ ਵਰਤ ਰੱਖਣਾ, ਭੁੱਖੇ ਰਹਿਣਾ। ਪਰ ਇਹ ਸਾਰਾ ਕੁਝ ਵਿਖਾਵੇ ਮਾਤਰ ਸੀ। ਮੋਨ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਜੰਗਲਾਂ ਵਿੱਚ ਵੇਖੋ ਕੋਈ ਨੰਗੇ ਫਿਰ ਰਹੇ ਨੇ, ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ। ਜੇ ਕੱਪੜੇ ਉਤਾਰ ਕੇ ਨਗਨ ਫਿਰਿਆਂ ਰੱਬ ਮਿਲਦਾ ਹੋਵੇ ਤਾਂ ਫਿਰ ਹਿਰਨ ਤਾਂ ਸਾਰੇ ਹੀ ਨੰਗੇ ਹੀ ਤੁਰੇ ਫਿਰਦੇ ਨੇ ਜੰਗਲਾਂ ਵਿੱਚ, ਤੇਰੇ ਤੋਂ ਪਹਿਲਾਂ ਆਇਆ ਮਨੁੱਖ ਉਹਨਾਂ ਨੂੰ ਪਰਮੇਸ਼ਰ ਮਿਲਣਾ ਚਾਹੀਦਾ ਸੀ।
ਤਟ ਤੀਰਥ ਸਭ ਧਰਤੀ ਭ੍ਰਮਿਓ, ਡੁੱਬਦਾ ਛੁਟਕੈ ਨਾਹੀਂ।
ਤਟ ਦਾ ਅਰਥ ਹੈ ਨਦੀਆਂ ਦੇ ਕਿਨਾਰੇ, ਤੀਰਥਾਂ 'ਤੇ ਭਟਕਣਾ, ਸਾਰੀ ਧਰਤੀ ਦਾ ਭ੍ਰਮਣ ਕਰਨਾ। ਪਰ ਸਾਹਿਬ ਕਹਿੰਦੇ ਦੁਬਿਧਾ ਛੁਟਕੈ ਨਾਹੀਂ, ਇਹਦੇ ਨਾਲ ਵੀ ਅੰਦਰ ਦਾ ਦੁਚਿੱਤਾਪਨ, ਡਾਵਾਂ ਡੋਲ ਵਾਲੀ ਅਵਸਥਾ ਦੂਰ ਨਹੀਂ ਹੁੰਦੀ, ਮਨੁੱਖ ਇੱਕ ਪਾਸੇ ਨਹੀਂ ਲੱਗ ਸਕਦਾ। ਅਤੇ ਜਦੋਂ ਤੱਕ ਅੰਦਰ ਦੁਬਿਧਾ ਹੈ, ਦੁਬਿਧਾ ਇਹ ਫਲ ਨਾਹੀਂ ਜੀਓ, ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹ ਫਲ ਨਾਹੀਂ ਜੀਓ, ਦੁਬਿਧਾ ਵਿੱਚ ਬੈਰਾਗ ਨਾ ਹੋਵੇ। ਜੇ ਬੀਜ ਵੀ ਦੋ ਫਾੜ ਹੋ ਜਾਵੇ ਤਾਂ ਉੱਗਦਾ, ਉਹਨੂੰ ਵੀ ਇੱਕ ਹੋਣਾ ਪੈਂਦਾ। ਸਾਹਿਬ ਕਹਿੰਦੇ ਇੱਕ ਹੋ ਜਾ, ਇੱਕ ਨਾਲ ਜੁੜ ਜਾ, ਇੱਕ ਪਾਸੇ ਲੱਗ ਜਾ, ਜਿੱਧਰ ਤੈਨੂੰ ਚੰਗਾ ਲੱਗਦਾ ਉੱਥੇ ਵਿਸ਼ਵਾਸ ਕਰ, ਕਦੇ ਦੁਚਿੱਤੇਪਨ ਵਿੱਚ ਨਾ ਰਵੀ। ਔਰ ਉਦਾਹਰਨਾਂ ਦਿੱਤੀਆਂ, ਕਹਿਣ ਲੱਗੇ ਬੀਓ ਬੀਜ ਪੱਤ ਲੈ ਗਏ, ਅਬ ਕਿਉਂ ਉੱਗਵੈ ਦਾਲ। ਜੇ ਇੱਕ ਹੋਏ ਤਾਂ ਉੱਗਵੈ ਰੁੱਤੀ ਹੂੰ ਰੁੱਤ ਹੋਏ। ਇਵੇਂ ਇੱਕ ਨਾਲ ਜੁੜ, ਦੁਫਾੜ ਨਾ ਹੋਵੀਂ, ਦੁਬਦਾ ਨਾ ਪੜੋਂ, ਹਰ ਬਿਨ ਹੋਰ ਨਾ ਪੂਜੋਂ, ਮੜੈ ਮਸਾਣ ਨਾ ਜਾਈ। ਪਰ ਮਨੁੱਖ ਅਨੇਕਾਂ ਯਤਨ ਵੀ ਕਰਦਾ, ਉਹਦੀ ਦੁਬਿਧਾ ਇਵੇਂ ਖਤਮ ਨਹੀਂ ਹੁੰਦੀ।
ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਤਰਾਏ।
ਮਨ ਵਿੱਚ ਕੋਈ ਕਾਮਨਾ ਲੈ ਕੇ ਬੰਦਾ ਕਵੇ ਵੀ ਮੈਂ ਘਰ ਛੱਡ ਕੇ ਪੱਕਾ ਹੀ ਤੀਰਥਾਂ 'ਤੇ ਵਸੇਬਾ ਕਰਨਾ, ਅਤੇ ਭਗਤ ਕਬੀਰ ਸਾਹਿਬ ਜੀ ਸੁਚੇਤ ਕਰਦੇ ਨੇ, ਕਬੀਰ ਗੰਗਾ ਤੀਰ ਜੋ ਘਰ ਕਰੈ, ਤੂੰ ਗੰਗਾ ਦੇ ਕੰਢੇ 'ਤੇ ਘਰ ਬਣਾ ਲੈ, ਪੀਵੈ ਨਿਰਮਲ ਨੀਰ, ਰੋਜ਼ ਉਹਦਾ ਪਵਿੱਤਰ ਜਲ ਪੀ। ਪਰ ਹੋਏਗਾ ਕੀ, ਕਹਿਣ ਲੱਗੇ ਜਦੋਂ ਭਗਤੀ ਨਹੀਂ ਕੀਤੀ, ਸਿਮਰ ਨਹੀਂ ਕੀਤਾ, ਤਾਂ ਫਿਰ ਉੱਥੇ ਘਰ ਬਣਾਇਆ ਵੀ ਗੱਲ ਨਹੀਂ ਬਣਨੀ। ਬਿਨ ਹਰ ਭਗਤ ਨਾ ਮੁਕਤ ਹੋਏ ਇਉਂ ਕਹਿ ਰਮੈ ਕਬੀਰ। ਆ ਜੇ ਗੁਰਮਨ ਦਾ ਸਿਧਾਂਤ, ਏਡਾ ਸੌਖਾ ਸਿਧਾਂਤ, ਇੰਨਾ ਨਿਆਰਾ ਸਿਧਾਂਤ ਕਿ ਕੋਈ ਕਰਮ ਕਾਂਡ ਕਰਨ ਦੀ ਲੋੜ ਨਹੀਂ। ਸਾਹਿਬ ਕਹਿੰਦੇ ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਹਿਰਦੇ ਘਰ ਵਿੱਚ ਆਪਣੇ ਅੰਤਰ ਆਤਮੇ ਟਿਕ, ਬਾਹਰ ਨਾ ਭਟਕ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵੱਤ ਧਰਾਏ। ਕਾਂਸ਼ੀ ਵਿੱਚ ਇੱਕ ਸ਼ਿਵ ਦਾ ਆ ਰਿਹਾ ਅਤੇ ਪੁਜਾਰੀ ਕਹਿੰਦਾ ਸੀ ਵੀ ਤੂੰ ਮੈਨੂੰ ਸਾਰਾ ਕੁਝ ਅਰਪਣ ਕਰ ਅਤੇ ਬਾਅਦ ਵਿੱਚ ਆਪਣਾ ਆਪ ਆਰੇ ਨਾਲ ਚਰਵਾ ਲੈ, ਜਾ ਵੀ ਮੁੱਕ ਜਾਏ ਵੀ ਬਾਅਦ ਵਿੱਚ ਕੋਈ ਵਾਪਸ ਮੰਗਣ ਵਾਲਾ ਹੀ ਨਾ ਰਹੇ। ਵੀ ਜੇ ਇਹ ਆ ਨਾ ਵੀ ਮੁਕਤੀ ਨਾ ਮਿਲੀ ਤਾਂ ਉਹ ਵਾਪਸ ਮੰਗੇਗਾ ਵੀ ਤੂੰ ਮੈਨੂੰ ਸੋਨਾ ਵਾਪਸ ਕਰ, ਚਾਂਦੀ ਵਾਪਸ ਕਰ, ਜਿਹੜਾ ਮੈਂ ਤੈਨੂੰ ਅੰਨ ਧਨ ਦਾਨ ਕੀਤਾ। ਇੱਥੇ ਤੱਕ ਵੀ ਕਿਹਾ ਜਾਂਦਾ ਸੀ ਅਰਪੈ ਨਾਰ ਸ਼ਿੰਗਾਰ ਸਮੇਤ, ਕਿਹਾ ਜਾਂਦਾ ਤੂੰ ਆਪਣੀ ਘਰ ਵਾਲੀ ਚੰਗੀ ਤਰ੍ਹਾਂ ਸ਼ਿੰਗਾਰ ਕੇ ਉਹ ਵੀ ਪੁਜਾਰੀ ਨੂੰ ਭੇਟ ਕਰ ਦੇ, ਤੈਨੂੰ ਮੁਕਤੀ ਮਿਲੇਗੀ ਅਤੇ ਆਪਣਾ ਆਪ ਤੂੰ ਆਰੇ ਨਾਲ ਚਰਵਾ ਲੈ। ਪਰ ਸਾਹਿਬ ਕਹਿੰਦੇ ਸਿਰ ਕਰਵੱਤ ਧਾਰਾਏ, ਕੋਈ ਆਪਣੇ ਸਿਰ 'ਤੇ ਐਵੇਂ ਕਾਂਸ਼ੀ ਵਾਲਾ ਆਰਾ ਵੀ ਚਲਾ ਲਵੇ ਪਰ ਇਸ ਤਰੀਕੇ ਨਾਲ ਪਰਮਾਤਮਾ ਰੀਝਦਾ ਕੋਈ ਨਹੀਂ। ਕਹਾਂ ਭਇਓ ਜੋ ਪੈ ਕਲਵੱਤਰ ਲਈਓ ਕਾਂਸ਼ੀ ਪੀਚ, ਚੀਰ ਚੀਰ ਚੋਰਠਾ ਕੁਠਾਰਨ ਸੋ ਮਾਰੀ। ਹਾਂ ਦੇਸ਼ ਕੌਮ ਦੀ ਖਾਤਰ ਜੇ ਭਾਈ ਮਤੀ ਦਾਸ ਵਾਂਗ ਤੇਰੇ 'ਤੇ ਆਰਾ ਚੱਲ ਜਾਵੇ ਤਾਂ ਇੱਕ ਪਵਿੱਤਰ ਕਰਮੀ ਹੋ। ਜੇ ਕਿਤੇ ਤੂੰ ਦੇਸ਼ ਕੌਮ ਦੀ ਖਾਤਰ ਭਾਈ ਸਤੀ ਦਾਸ ਵਾਂਗ ਅੱਗ ਵਿੱਚ ਸੜ ਕੇ ਵੀ ਸ਼ਹੀਦ ਹੋ ਜਾਵੇਂ ਤਾਂ ਪਵਿੱਤਰ ਕਰਮੀ। ਤੂੰ ਉਵੇਂ ਕਵੇਂ ਕਿ ਮੈਨੂੰ ਮੁਕਤੀ ਮਿਲੇਗੀ, ਮੈਂ ਅੱਗ ਵਿੱਚ ਸੜਾਂ, ਆਰੇ ਨਾਲ ਆਪਣੇ ਆਪ ਨੂੰ ਚਰਵਾਵਾਂ, ਇਹ ਕਰਮ ਫੋਕਟ ਕਰਮ ਨੇ। ਹਾਂ ਪ੍ਰਭੂ ਨਾਲੋਂ ਟੁੱਟਣਾ, ਇਹਦੇ ਬਦਲੇ ਤੈਨੂੰ ਕੋਈ ਸਜ਼ਾ ਦੇ ਕੇ ਤੇਰੇ ਤਨ 'ਤੇ ਵੀ ਆਰਾ ਚਲਾ ਦੇਵੇ ਅਤੇ ਭਗਤ ਕਬੀਰ ਸਾਹਿਬ ਵਾਂਗ ਕਹੋ ਕਰਵੱਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਹਉ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਹੇ ਪ੍ਰਭੂ ਜੇ ਅਸੀਂ ਤੇਰੇ ਨਾਲ ਜੁੜੇ ਰਹੀਏ ਅਤੇ ਇਹਦੇ ਬਦਲੇ ਸਾਡੇ ਤਨ 'ਤੇ ਕੋਈ ਆਰਾ ਵੀ ਚਲਾ ਦੇ, ਆਰੇ ਦੀ ਪੀੜ ਘੱਟ ਹੈ ਪਰ ਤੇਰੀ ਕਰਵਟ ਦੀ ਪੀੜ ਜ਼ਿਆਦਾ, ਤੇਰੇ ਤੋਂ ਅਸੀਂ ਦੂਰ ਨਾ ਹੋਈਏ। ਪਰ ਕਰਮ ਕਾਂਡ ਕਰਕੇ ਕੋਈ ਕਵੇ ਵੀ ਮੈਂ ਮੁਕਤੀ ਦੀ ਖਾਤਰ ਕਰਾਂ, ਅੱਗੇ ਸਤਿਗੁਰੂ ਜੀ ਉਹਦਾ ਨਤੀਜਾ ਦੱਸ ਰਹੇ ਨੇ।
ਮਨ ਕੀ ਮੈਲ ਨਾ ਉਤਰੈ ਇਹ ਬਿਦ, ਜੇ ਲੱਖ ਯਤਨ ਕਰਾਏ।
ਜਿਵੇਂ ਵੀ ਲੱਖਾਂ ਯਤਨ ਕਰੇ ਤਨ ਨੂੰ ਕਸ਼ਟ ਦਿੱਤਿਆਂ ਮਨ ਦੀ ਮੈਲ ਨਹੀਂ ਉਤਰਦੀ, ਕਿਉਂਕਿ ਸਰੀਰ ਕਟਾਏ ਹਉਮੈ ਕਰ ਰਾਤੀ। ਕਹਿੰਦੇ ਜੇ ਨਿੱਕਾ ਨਿੱਕਾ ਕਰਕੇ ਵੀ ਆਪਣੇ ਸਰੀਰ ਨੂੰ ਕੋਈ ਕਟਾ ਦੇਵੇ ਤਾਂ ਫਿਰ ਵੀ ਇਸ ਤਰੀਕੇ ਨਾਲ ਅੰਦਰੋਂ ਇਹ ਨਿਰਮਲ ਨਹੀਂ ਹੋ ਸਕਦਾ, ਕਿਉਂਕਿ ਜਿਵੇਂ ਵਰਮੀ ਮਾਰੀ ਸਾਪ ਨਾ ਮੂਆ, ਸੱਪ ਤਾਂ ਅੰਦਰ ਬੈਠਾ ਅਤੇ ਲੋਕ ਵਰਮੀ ਨੂੰ ਹੀ ਕੁੱਟ ਕੁੱਟ ਕੇ ਢਾ ਦੇਣ, ਸਾਡੇ ਯਤਨ ਇਹੋ ਜਿਹੇ ਨੇ। ਅਸੀਂ ਤਾਂ ਅੰਦਰ ਨੂੰ ਨਿਰਮਲ ਕਰਨਾ ਸੀ, ਸਾਰਾ ਜ਼ੋਰ ਅਸੀਂ ਤਨ 'ਤੇ ਹੀ ਲਾ ਦਿੱਤਾ। ਮਨ ਮੈਲੇ ਸਭ ਕਿਛੁ ਮੈਲਾ, ਤਨ ਧੋਤੇ ਮਨ ਹਸ਼ਾ ਨਾ ਹੋਏ। ਅੰਤਰ ਮੈਲ ਜੇ ਤੀਰਥ ਨਹਾਵੈ, ਤਿਸ ਬੈ ਕੁੰਠ ਨਾ ਜਾਨਾ। ਲੋਕ ਪਤੀਣੈ ਕਛੂ ਨਾ ਹੋਵੈ, ਨਾ ਹੀ ਰਾਮ ਆਣਾ। ਨਹਾਵਣ ਚੱਲੇ ਤੀਰਥੀ, ਮਨ ਖੋਟੈ ਤਨ ਚੋਰ। ਬਾਹਰੋਂ ਧੋਤੀ ਤੂੰਬੜੀ, ਅੰਦਰ ਵਿਸ ਨਕੋਰ। ਕਹਿੰਦੇ ਇਸ ਤਰੀਕੇ ਨਾਲ ਮਨ ਦੀ ਮੈਲ ਨਹੀਂ ਉਤਰਦੀ, ਜੇ ਲੱਖਾਂ ਯਤਨ ਵੀ ਕੋਈ ਕਰ ਲਵੇ।
ਕਨਕ ਕਾਮਨੀ ਹੈਵਰ ਗੈਵਰ, ਬਹੁ ਬਿਦ ਦਾਨ ਦਾ ਤਾਰਾ।
ਕਨਕ ਕਹਿੰਦੇ ਨੇ ਸੋਨੇ ਨੂੰ, ਕਾਮਨੀ ਕਹਿੰਦੇ ਨੇ ਇਸਤਰੀ ਨੂੰ। ਇਹੋ ਜਿਹੇ ਦਾਨ ਕੀਤੇ ਜਾਂਦੇ ਸਨ, ਕੋਈ ਸੋਨਾ ਦਾਨ ਕਰ ਦੇਵੇ, ਕੋਈ ਆਪਣੀ ਘਰ ਵਾਲੀ ਪੁਜਾਰੀ ਨੂੰ ਦਾਨ ਕਰ ਦੇਵੇ। ਹੈਵਰ ਵਧੀਆ ਘੋੜੇ, ਗੈਵਰ ਵਧੀਆ ਹਾਥੀ, ਬਹੁ ਬਿਦ ਕਈ ਤਰੀਕਿਆਂ ਨਾਲ ਦਾਨ ਦਤਾਰਾ ਉਹ ਦਾਨ ਦੇਵੇ। ਭਗਤ ਨਾਮਦੇਵ ਜੀ ਦੇ ਬਚਨ ਨੇ ਬਨਾਰਸੀ ਤਪ ਕਰੈ ਉਲਟ ਤੀਰਥ ਮਰੈ, ਅਗਨ ਦਹੈ ਕਾਇਆ ਕਲਪ ਕੀਜੈ, ਅਸਮੇਦ ਜਗ ਕੀਜੈ, ਸੋਨਾ ਗਰਭ ਦਾਨ ਦੀਜੈ। ਰਾਮ ਨਾਮ ਸਰ ਤਉ ਨਾ ਪੂਜੈ, ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤੈ ਕੀਜੈ, ਆਤਮ ਜੋ ਨਿਰਮੈਲ ਕੀਜੈ, ਆਪ ਬਰਾਬਰ ਕੰਚਨ ਦੀਜੈ। ਰਾਮ ਨਾਮ ਸਰ ਤਉ ਨਾ ਪੂਜੈ, ਕਰਨਾ ਕੀ ਹੈ ਛੋੜ, ਛੋੜ ਰੇ ਪਖੰਡੀ ਮਨ ਕਪਟ ਨਾ ਕੀਜੈ, ਹਰ ਕਾ ਨਾਮ ਨਿਤ ਨਿਤੈ ਲੀਜੈ। ਆਹ ਕੰਮ ਕਰਨਾ, ਸਾਹਿਬ ਕਹਿੰਦੇ ਅਨੇਕਾਂ ਤਰ੍ਹਾਂ ਦਾ ਦਾਨ ਪੁੰਨ ਵੀ ਕਰ ਲਵੇ ਤੇ ਫਿਰ ਵੀ ਪ੍ਰਾਪਤੀ ਨਹੀਂ ਹੋਵੇਗੀ।
ਅਨ ਬਸਤਰ ਭੂਮ ਬਹੁ ਅਰਪੇ ਨਹ ਮਿਲੀਐ ਹਰ ਦੁਆਰਾ।
ਮਨੁੱਖ ਕਵੇ ਮੈਂ ਅੰਨ ਦਾ ਦਾਨ ਕਰਾਂ, ਬਸਤਰ ਭੇਟ ਕਰਾਂ, ਭੂਮੀ ਧਰਤੀ ਦਾ ਦਾਨ ਕਰ ਦੇਵਾਂ, ਫਿਰ ਵੀ ਹਰੀ ਦਾ ਦੁਆਰਾ ਇਵੇਂ ਨਹੀਂ ਮਿਲਦਾ।
ਪੂਜਾ ਅਰਚਾ ਬੰਧਨ ਡੰਡੋਤ ਖਟ ਕਰਮਾ ਰਤ ਰਹਿਤਾ।
ਭਾਈ ਜਿਹੜੇ ਲੋਕ ਕਈ ਤਰ੍ਹਾਂ ਦੀਆਂ ਦੇਵ ਪੂਜਾ ਅਰਚਾ ਵਿੱਚ ਜਾਂ ਬੰਧਨ ਡੰਡੌਤ ਵਿੱਚ ਲੱਗੇ ਨੇ, ਛੇ ਪ੍ਰਕਾਰ ਦੇ ਕਰਮ ਜਿਵੇਂ ਵਿੱਦਿਆ ਪੜ੍ਹਾਉਣੀ ਅਤੇ ਪੜ੍ਹਨੀ, ਜੱਗ ਕਰਾਉਣਾ ਅਤੇ ਕਰਨਾ, ਦਾਨ ਦੇਣਾ ਅਤੇ ਲੈਣਾ, ਇਹ ਛੇ ਕਰਮ ਵੀ ਕਰਨ, ਇਹਨਾਂ ਵਿੱਚ ਚੰਗੀ ਤਰ੍ਹਾਂ ਮਸਤ ਰਹਿਣ।
ਆਹਾ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ।
ਸਗੋਂ ਇਹ ਸਾਰੇ ਕਰਮ ਕਰਕੇ ਹੋਂ ਹੋਂ ਦੇ ਕਾਰਨ ਬੰਧਨ ਵਿੱਚ ਜਕੜਿਆ ਜਾਂਦਾ, ਇਸ ਜੁਗਤੀ ਨਾਲ ਵੀ ਹਰੀ ਪਰਮਾਤਮਾ ਨੂੰ ਨਹੀਂ ਮਿਲ ਸਕਦਾ।
ਯੋਗ ਸਿੱਧ ਆਸਨ ਚੌਰਾਸੀ ਇਹ ਭੀ ਕਰ ਕਰ ਰਹਿਆ।
ਯੋਗੀਆਂ ਦੇ ਸਿੱਧਾਂ ਵਾਲੇ ਜਿਹੜੇ 84 ਆਸਣ ਨੇ, ਇਹ ਵੀ ਕਰਕੇ ਵੇਖ ਲਵੋ ਜਾਂ ਵੇਖ ਲਏ ਨੇ ਇਹਨਾਂ ਦੀ, ਮਾਨੋ ਚੰਗੀ ਤਰ੍ਹਾਂ ਤਹਿ ਤੱਕ ਜਾ ਕੇ ਘੋਕ ਕੇ ਵੇਖ ਲਿਆ। ਯੋਗ ਸਿੱਧ ਆਸਣ 84 ਇਹ ਵੀ ਕਰ ਕਰ ਰਿਹਾ, ਇਹਨਾਂ ਦਾ ਵੀ ਅਧਿਐਨ ਕਰਕੇ ਵੇਖ ਲਿਆ ਹੈ।
ਵੱਡੀ ਆਰਜਾ ਫਿਰ ਫਿਰ ਜਨਮ ਹਰ ਸਿਉ ਸੰਗ ਨ ਗਹਿਆ।
ਯੋਗੀਆਂ ਦੇ ਮੁਤਾਬਕ ਉਮਰ ਵੱਧ ਸਕਦੀ ਹੈ, ਕਿਉਂਕਿ ਪ੍ਰਾਣਾਯਾਮ ਕਰਕੇ ਉਹ ਸਵਾਸਾਂ ਦੀ ਗਤੀ ਨੂੰ ਮੱਧਮ ਕਰ ਲੈਂਦੇ ਨੇ, ਸਾਲਾਂ ਦੀ ਗਿਣਤੀ ਵੱਧ ਸਕਦੀ ਪਰ ਸਵਾਸ ਨਹੀਂ ਜੇ ਵੱਧਦੇ। ਜਿਹੜੇ ਸਵਾਸ ਕਿਸੇ ਨੇ 60 ਸਾਲ ਵਿੱਚ ਲੈਣੇ ਨੇ, ਜੇ ਉਹ ਪ੍ਰਾਣਾਯਾਮ ਕਰਕੇ ਕਵੇ ਮੈਂ 100 ਸਾਲ ਤੱਕ ਜਿਉਂਦਾ ਰਵਾਂ, ਅਤੇ ਬਾਬਾ ਫਰੀਦ ਜੀ ਦੇ ਬਚਨ ਨੇ, ਜੇ 100 ਵਰਿਆਂ ਜੀਵਣਾ ਪੀ ਤਨ ਹੋਸੀ ਖੇ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਇਸ ਕਰਕੇ ਭਾਈ ਇਹ ਯਤਨ ਕਰਨ ਦੇ ਨਾਲ ਜੇ ਕੋਈ ਕਵੇ ਮੇਰੀ ਉਮਰ ਦੇ ਸਾਲ ਵੱਧ ਜਾਣ, ਵੱਡੀ ਆਰਜਾ ਫਿਰ ਫਿਰ ਜਨਮੈ, ਫਿਰ ਫਿਰ ਉਹ ਜੰਮੇਗਾ ਮਰੇਗਾ, ਪਰ ਹਰੀ ਪਰਮਾਤਮਾ ਦੇ ਨਾਲ ਤਾਂ ਉਹਦਾ ਜੋੜ ਨਹੀਂ ਨਾ ਬਣਿਆ। ਯੋਗ ਸਿੱਧ ਆਸਣ 84 ਇਹ ਵੀ ਕਰ ਕਰ ਰਿਹਾ, ਵੱਡੀ ਆਰਜਾ ਫਿਰ ਫਿਰ ਜਨਮੈ, ਹਰ ਸਿਉਂ ਸੰਗ ਨਾ ਗਿਆ, ਹਰੀ ਦੇ ਨਾਲ ਉਸ ਮਨੁੱਖ ਦਾ ਮਿਲਾਪ ਨਹੀਂ ਹੋ ਸਕਦਾ।
ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ।
ਮਨੁੱਖ ਕਵੇ ਮੇਰੇ ਕੋਲ ਕਈ ਤਰ੍ਹਾਂ ਦੀ ਰਾਜ ਦੀ ਲੀਲਾ ਹੈ, ਕਈ ਤਰ੍ਹਾਂ ਮੈਂ ਰਾਜ ਭਾਗ ਦੀ ਜਿਹੜੀ ਰਚਨਾ ਹੈ ਇਹਦਾ ਆਨੰਦ ਮਾਣ ਰਿਹਾ ਹਾਂ, ਇੱਥੇ ਤੱਕ ਕਿ ਅਮੋੜ ਹੁਕਮ ਮੇਰਾ ਚੱਲਦਾ, ਕੋਈ ਮੋੜਦਾ ਨਹੀਂ।
ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ।
ਮਨੁੱਖ ਕਵੇ ਜੀ ਵੇਖੋ ਮੈਂ ਰੋਜ਼ ਨਿੱਤ ਨਵੀਂ ਸੇਜ, ਸੋਹਣੀ ਸੇਜ ਹੰਢਾਉਣਾ, ਇੱਥੇ ਤੱਕ ਕਿ ਕਈ ਤਰ੍ਹਾਂ ਦੇ ਚੋਆ ਚੰਦਨ ਅਤਰ ਆਦਿਕ ਦਾ ਛਿੜਕਾ ਕਰਦਾ, ਪਰ ਸਾਹਿਬ ਕਹਿੰਦੇ ਜੇ ਤੂੰ ਪ੍ਰਭੂ ਨੂੰ ਨਹੀਂ ਸਿਮਰਦਾ ਅਤੇ ਇਹ ਰਾਜ ਭਾਗ ਦੀ ਲੀਲਾ ਕਈ ਤਰ੍ਹਾਂ ਦੀ ਸੇਜਾ ਹੰਢਾਉਣਾ, ਇਹ ਤਾਂ ਨਰਕ ਘੋਰ ਕਾ ਦੁਆਰਾ, ਤੈਨੂੰ ਨਰਕਾਂ ਦੇ ਦੁਆਰ ਵੱਲ ਜਾਣ ਦਾ ਸਵੱਬ ਬਣੇਗੀ।
ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ।
ਹੁਣ ਸਤਿਗੁਰੂ ਨਿਚੋੜ ਦੇ ਰਹੇ ਨੇ ਕਿ ਹਰੀ ਕੀਰਤ ਗੁਰੂ ਕੀ ਸੰਗਤ ਵਿੱਚ ਆਉਣਾ ਇਹ ਸਾਰੇ ਕਰਮਾਂ ਦਾ ਸ਼੍ਰੋਮਣੀ ਕਰਮ ਹੈ।
ਕਹੋ ਨਾਨਕ ਤਿਸ ਭਇਓ ਪੁਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ।
ਪਰ ਇਹ ਨਾਨਕ ਕਿ ਉਹਨੂੰ ਪ੍ਰਾਪਤ ਹੁੰਦਾ ਜਿਹਦੇ ਮਸਤਕ 'ਤੇ ਪੂਰਬਲੇ ਕਰਮ ਲਿਖੇ ਹੋਣ, ਅਤੇ ਉਹਨੂੰ ਇਹ ਲਹਿਣਾ ਜਿਹੜਾ ਉਹ ਲਾਭ ਪ੍ਰਾਪਤ ਹੁੰਦਾ।
ਤੇਰੋ ਸੇਵਕ ਇਹ ਰੰਗ ਮਾਤਾ।
ਅਖੀਰ ਵਿੱਚ ਮੇਰੇ ਸਤਿਗੁਰੂ ਦੂਜੇ ਰਹਾਓ ਵਿੱਚ ਹੁਣ ਹਰੀ ਕੀਰਤ ਅਤੇ ਸਾਧ ਸੰਗਤ ਦਾ ਫਲ ਦੱਸ ਰਹੇ ਨੇ ਕਿ ਹੇ ਪ੍ਰਭੂ ਜਿਹੜੇ ਤੇਰੇ ਸੇਵਕ ਨੇ ਉਹ ਇਸ ਰੰਗ ਦੇ ਵਿੱਚ ਮਸਤ ਰਹਿੰਦੇ ਨੇ।
ਭਇਓ ਕਿਰਪਾਲ ਦੀਨ ਦੁੱਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ।
ਜਿਨ੍ਹਾਂ 'ਤੇ ਤੁਸੀਂ ਕਿਰਪਾਲੂ ਹੋ ਜਾਂਦੇ ਜੇ ਹੇ ਦੀਨਾਂ ਦੇ ਦੁੱਖ ਨਾਸ਼ ਕਰਨ ਵਾਲੇ ਪ੍ਰਭੂ ਜੀਓ, ਫਿਰ ਉਹਦਾ ਇਹ ਮਨ ਹਰੀ ਕੀਰਤੀ ਦੇ ਵਿੱਚ ਲੱਗਾ ਰਹਿੰਦਾ, ਉਹਨੂੰ ਸਮਝ ਆ ਜਾਂਦੀ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ, ਇਹ ਸਾਰੇ ਕਰਮਾਂ ਤੋਂ ਸ਼੍ਰੋਮਣੀ ਕਰਮ ਹੈ, ਇਹ ਪ੍ਰਾਪਤ ਉਹਨੂੰ ਹੁੰਦਾ ਜਿਹਦੇ 'ਤੇ ਤੁਹਾਡੀ ਕਿਰਪਾ ਹੋ ਜਾਵੇ। ਰਹਾਓ ਦੂਜਾ
ਤੇਰੋ ਸੇਵਕ ਇਹੋ ਰੰਗ ਮਾਤਾ ਪਇਓ ਕਿਰਪਾਲ ਦੀਨ ਦੁੱਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਓ ਦੂਜਾ।
ਸਤਿਗੁਰੂ ਕਿਰਪਾ ਕਰਨ ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਸਭ ਦਾ ਧੰਨਵਾਦ। ਬੁਲਾਓ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।